ਤੇ ਗੁਰੂ ਗੋਬਿੰਦ ਸਿੰਘ ਨੇ ਅੱਗੋਂ ਆਖਿਆ ਸੀ ਕਹਿੰਦੇ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ। ਜਿਹੜਾ ਗੁਰੂ ਜੋਗਾ ਬਣ ਜਾ ਗੁਰੂ ਤੇ ਉਹਦੇ ਜੋਗਾ ਬਣ ਹੀ ਜਾਂਦਾ, ਫਿਰ ਆਪੇ ਮਿਹਰ ਹੋ ਜਾਂਦੀ। ਕੋਈ ਤੁਰੇ ਤੇ ਸਹੀ ਇਸ ਰਾਹ ਤੇ, ਹਾਂ ਇਹ ਗੱਲ ਆ ਵੀ ਮਨੋ ਤੁਰੇ ਤੇ ਗੋਦ ਵਿੱਚ ਲੈ ਕੇ ਪੁੱਛਿਆ ਕਿਹਦੇ ਜੋਗਾ, ਮਹਾਰਾਜ ਜੀ ਤੁਹਾਡੇ ਜੋਗਾ, ਕਹਿੰਦੇ ਗੁਰੂ ਫਿਰ ਤੇਰੇ ਜੋਗਾ। ਜੋਗਾ ਪਿਸ਼ਾਵਰ ਦੀ ਸੰਗਤ ਨਾਲ ਆਇਆ ਸੀ, ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ। ਸੰਗਤ ਅਨੰਦਪੁਰ ਸਾਹਿਬ ਆਉਂਦੀ ਜਾਂਦੀ ਵੀ ਰਹਿੰਦੀ ਸੀ, ਕੋਈ ਆ ਗਿਆ ਕੋਈ ਚਲੇ ਗਿਆ, ਸਾਰਾ ਪਰਿਵਾਰ ਚਲੇ ਗਿਆ ਵਾਪਸ, ਜੋਗਿਆ ਜਾਣਾ ਨਹੀਂ। ਜੋਗਾ ਕਹਿੰਦਾ ਨਹੀਂ ਮੈਂ ਹੁਣ ਨਹੀਂ ਜਾਣਾ। ਮਾਤਾ ਪਿਤਾ ਕਹਿੰਦੇ ਚੱਲ ਅਸੀਂ ਨਹੀਂ ਤੈਨੂੰ ਛੱਡ ਸਕਦੇ ਇੱਥੇ। ਜੋਗਾ ਕਹਿੰਦਾ ਨਾ ਜੀ ਨਾ ਮੈਂ ਨਹੀਂ ਜਾਣਾ, ਮੈਂ ਤਾਂ ਹੁਣ ਮਾਰ ਦੇ ਚਰਨਾਂ 'ਚ ਰਹਿ ਕੇ ਹੀ ਸੇਵਾ ਕਰਨੀ। ਮਾਤਾ ਪਿਤਾ ਨੇ ਬੜਾ ਆਖਿਆ, ਕਹਿੰਦੇ ਨਹੀਂ ਜੀ ਮੈਂ ਤਾਂ ਇੱਥੇ ਹੀ ਰਹਿਣਾ। ਹੁਣ ਸਾਧ ਸੰਗਤ ਜੀ, ਮਾਤਾ ਪਿਤਾ ਇੱਕੋ ਇੱਕ ਪੁੱਤ ਹੋਵੇ ਤੇ ਨਹੀਂ ਛੱਡਦੇ, ਤੁਹਾਨੂੰ ਪਤਾ ਹੀ ਹੈ। ਜ਼ਿਆਦਾਤਰ ਗੁਰਦੁਆਰਿਆਂ ਵਿੱਚ ਬਹੁਤੇ ਤੇ ਉਹੀ ਜਾਂਦੇ ਆ ਜਿਹੜੇ ਘਰੋਂ ਕੰਮ ਤੋਂ ਟਲਦੇ ਆ। ਕੋ
ਸਤਨਾਮ
ਬਾਬਿਆਂ ਦੇ ਚੇਲੇ ਬਹੁਤੇ ਹਾੜੀ ਸੌਣੀ ਵੇਲੇ ਬਣਦੇ, ਉਹ ਹਾੜੀ ਵੱਢਣੀ ਪੈਂਦੀ ਨਾ, ਫਿਰ ਉਹ ਕਹਿੰਦੇ ਬਾਬੇ ਬਣ ਜਾਓ, ਇਹ ਸੌਖਾ ਕੰਮ। ਤੇ ਆਮ ਕਰਕੇ ਬੱਚਿਆਂ ਨੂੰ ਘੱਟ ਹੀ ਕੋਈ ਛੱਡਦਾ, ਲਾਇਕ ਪੁੱਤ ਨਹੀਂ, ਵਿਰਲੇ 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 ਵਿਰਲੇ। ਹੁਣ ਸਾਧ ਸੰਗਤ ਮੈਨੂੰ ਵੀ ਕਈ ਕਹਿੰਦੇ ਆ ਕੇ ਆ ਸਾਡੇ ਬੱਚੇ ਨੂੰ ਰੱਖ ਲਓ ਜੀ, ਤੇ ਉਹਨਾਂ ਨੂੰ ਪੁੱਛੋ ਵੀ ਇਹ ਕਹਿੰਦੇ ਪੜ੍ਹਨੇ ਪਾਇਆ ਪੜ੍ਹਿਆ ਨਹੀਂ, ਕੰਮ ਸਿਖਾਇਆ ਸਿੱਖਿਆ ਨਹੀਂ, ਕੰਮ ਸਿਖਾਇਆ ਸਿੱਖਦਾ ਨਹੀਂ ਬਾਬਾ ਜੀ, ਪੜ੍ਹਾਈ ਕਰਾਇਆ ਪੜ੍ਹਦਾ ਨਹੀਂ, ਇਹਨੂੰ ਤੁਸੀਂ ਲੈ ਜਾਓ ਵਿਹਲਾ ਹੀ ਆ। ਤੇ ਅੱਜ ਤੱਕ ਮੈਨੂੰ ਕੋਈ ਨਹੀਂ ਮਿਲਿਆ ਜਿਹੜਾ ਕਹੇ 10,000 ਲੈਂਦਾ ਇਹਨੂੰ ਤੁਸੀਂ ਲੈ ਜਾਓ, ਉਹ ਲੈ ਜਾਓ ਜਿਹੜਾ ਕਿਸੇ ਕੰਮ ਦਾ ਨਹੀਂ ਇਹਨੂੰ ਕਹਿੰਦੇ ਤੁਸੀਂ ਲੈ ਜਾਓ। ਤੇ ਅੱਜ ਤੱਕ ਮੈਂ ਤੇ ਕਦੇ ਨਹੀਂ ਵੇਖਿਆ ਜਿਹੜਾ ਕਹੇ ਵੀ ਸਾਡਾ ਇੱਕੋ ਹੀ ਕੰਮ ਵਾਲਾ ਮੁੰਡਾ ਜੀ, ਇਹੀ ਸਾਰਨ ਇਹੀ ਸਭ ਕੁਝ ਸਾਂਭਦਾ, ਤੇ ਇਹ ਬਾਬਾ ਜੀ ਟਰੈਕਟਰ ਵੀ ਚਲਾਉਂਦਾ ਜੀ, ਕੰਮ ਕਾਰ ਵੀ ਕਰਦਾ, ਇਹਨੂੰ ਲੈ ਜਾਓ। ਨਹੀਂ, ਜਿਹੜਾ ਕਿਸੇ ਕੰਮ ਦਾ ਨਹੀਂ ਕਹਿੰਦੇ ਬਾਬਿਆਂ ਨੂੰ ਦੇ ਦਿਓ, ਗੁਰਦੁਆਰੇ ਭੇਜ ਦਿਓ। ਕਈ ਇੱਦਾਂ ਦੇ ਹੁੰਦੇ ਆ ਵੀ ਹੋਰ ਕੋਈ ਕੰਮ ਨਹੀਂ ਗੁਰਦੁਆਰੇ, ਪਿਆਰ ਵਿੱਚ ਜਾਣ ਵਾਲੇ ਘੱਟ ਨੇ, ਬੁੜੇ ਨਹੀਂ ਕੀ ਕਹਿੰਦੇ ਰੋਟੀ ਦੇ ਦੋਗੇ ਠੀਕ, ਨਹੀਂ ਤੇ ਗੁਰਦੁਆਰੇ ਵਗ ਜੂ, ਜਾਣ ਕੇ ਕਹਿਣਗੇ ਕਈ ਪਰਿਵਾਰ ਨੂੰ ਸਤਾਉਣ ਦੇ ਮਾਰੇ ਮੈਂ ਗੁਰਦੁਆਰੇ ਚਲੇ ਜਾਊ। ਇਹ ਕਾਹਦਾ ਪ੍ਰੇਮ, ਅਜੇ ਘਰ 'ਚ ਥਾਂ ਨਹੀਂ ਮਿਲੀ ਤੇ ਗੁਰਦੁਆਰੇ ਚਲੇ ਜਾਓ, ਇਹ ਨਹੀਂ। ਪਿਆਰ ਤੇ ਤਾਂ ਸਭ ਕੁਝ ਹੁੰਦਿਆਂ ਹੋਇਆਂ ਵੀ ਕੋਈ ਕਵੇ ਮੈਂ ਸੇਵਾ 'ਚ ਜੀਵਨ ਲਾ ਦੇਣਾ, ਸਭ ਕੁਝ ਹੁੰਦਿਆਂ ਹੋਇਆਂ ਫਿਰ ਵੀ ਕਵੇ ਵੀ ਮੈਂ ਮਹਾਰਾਜ ਦੇ ਚਰਨਾਂ 'ਚ ਜੀਵਨ ਲੰਘਾ ਦੇਣਾ ਆਪਣਾ, ਮੈਂ ਵਿਸ਼ਿਆਂ ਵਿਕਾਰਾਂ ਤੋਂ ਉੱਚਾ ਉੱਠ ਗਿਆ, ਇਹ ਵੀ ਗੱਲ ਨਾਲ ਜੀਵਨ ਲਾਇਆ, ਤਨ ਲਾਇਆ ਤੇ ਮਨ ਵੀ ਲੱਗ ਗਿਆ ਮੇਰਾ। ਜੇ ਮੈਂ ਤਨ ਉੱਤੇ ਬਾਣਾ ਪਾਇਆ ਮੇਰੇ ਅੰਦਰ ਵੀ ਬਾਣੀ ਹੈ, ਜੇ ਤਨ ਉੱਤੇ ਬਾਣਾ ਪਾਇਆ ਮੈਂ ਦਾਗ ਨਹੀਂ ਲਵਾਵਾਂਗਾ, ਕਿਉਂਕਿ ਮੈਂ ਬਾਣਾ ਪਾ ਲਿਆ, ਜੇ ਮੈਂ ਹੁਣ ਦਾਗ ਲਵਾ ਲਿਆ ਤੇ ਪੰਥ ਨੂੰ ਲੱਗਣਾ। ਬੱਚਾ ਗਲਤੀ ਕਰਦਾ ਦਾਗ ਬਾਪੂ ਦੀ ਪੱਗ ਨੂੰ ਆ, ਬਾਣਾ ਪਾ ਕੇ ਉਹੀ ਬੰਦਾ ਜੇ ਗਲਤੀ ਕਰੇਗਾ ਤੇ ਦਾਗ ਪੰਥ ਨੂੰ ਲੱਗਦਾ ਜਾ ਕੇ, ਦਾਗ ਗੁਰੂ ਗੋਬਿੰਦ ਸਿੰਘ ਦੇ ਬਾਣੇ ਨੂੰ ਲੱਗਦਾ, ਦਾਗ ਬਾਜਾਂ ਵਾਲੇ ਦੀ ਪੱਗ ਨੂੰ ਲੱਗਦਾ ਫਿਰ ਜਾ ਕੇ। ਜੀਵਨ ਉੱਚਾ ਸੁੱਚਾ ਹੋਣਾ ਚਾਹੀਦਾ ਗੁਰਸਿੱਖ ਦਾ, ਜੇ ਬਾਹਰ ਬਾਣਾ ਤੇ ਅੰਦਰ ਬਾਣੀ ਵੀ ਹੋਵੇ ਭਾਈ, ਇਹ ਜ਼ਰੂਰੀ ਆ। ਤੇ ਜੋਗਾ ਕਹਿੰਦਾ ਮੈਂ ਤੇ ਇੱਥੇ ਹੀ ਰਹਿਣਾ। ਚੰਗਾ ਜੋਗਿਆ ਜੇ ਤੂੰ ਮੇਰੇ ਜੋਗਾ ਗੁਰੂ ਤੇਰੇ ਜੋਗਾ ਹੈ, ਮੇਰੇ ਜੋਗਿਆ ਭੁੱਲ ਨਾ ਜਾਵੀਂ, ਮੋਹ ਮਾਇਆ ਵਿੱਚ ਰੁੱਲ ਨਾ ਜਾਵੀਂ। ਮਹਾਰਾਜ ਨੇ ਆਖਿਆ ਤੈਨੂੰ ਲੋਕੀ ਬਹੁਤ ਹਟਾਵਣਗੇ, ਬੜੇ ਕਰੜੇ ਪਰਚੇ ਆਵਣਗੇ, ਤੈਨੂੰ ਲੋਕੀ ਬਹੁਤ ਹਟਾਵਣਗੇ, ਮੇਰੇ ਜੋਗਿਆ ਭੁੱਲ ਨਾ ਜਾਵੀਂ, ਮੋਹ ਮਾਇਆ ਵਿੱਚ ਰੁੱਲ ਨਾ ਜਾਵੀਂ, ਕੀਤਾ ਹੋਇਆ ਬਚਨ ਨਿਭਾ ਜਾਵੀਂ, ਜਦੋਂ ਯਾਦ ਕਰਾਂ ਉਦੋਂ
ਆ ਜਾਵੀਂ
ਆ ਜਾਵੀਂ। ਜੇ ਬਣਿਆ ਤੇ ਬਣ ਕੇ ਰਹੀ ਫਿਰ, ਇਹਨਾ ਮਹਾਰਾਜ ਜੀ ਤੁਹਾਡੇ ਜੋਗਾ ਹੀ ਆ ਬਸ। ਚਲੋ ਜੀ, ਜੋਗਾ ਰਹਿ ਗਿਆ, ਸਾਰੇ ਚਲੇ ਗਏ, ਉਹ ਨਾ ਗਿਆ, ਰਿਹਾ ਨਹੀਂ, ਖਾਂਦਾ ਪੀਂਦਾ ਰਿਹਾ ਬਸ, ਨਹੀਂ ਸੇਵਾ ਕੀਤੀ ਉਹਨੇ। ਕਈ ਸ਼ਖਸ ਐਸੇ ਨੇ ਗੁਰਦੁਆਰੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਭਾਂਡੇ ਮਾਂਜਣ ਵਾਲੀ ਥਾਂ ਕਿੱਥੇ ਹੈ, ਕਿੱਥੇ ਭਾਂਡੇ ਮਾਂਜਦੇ ਪਤਾ ਹੀ ਨਹੀਂ। ਉਹਨਾਂ ਹੱਥਾਂ ਤੇ ਕੋੜ ਚੱਲਦਾ, ਉਹਨਾਂ ਸਰੀਰਾਂ 'ਚ ਕੀੜੇ ਪੈਂਦੇ ਨੇ, ਫਿਰ ਮਰਦੇ ਨੇ, ਮਰਦੇ ਵੀ ਨਹੀਂ, ਕਹਿੰਦੇ ਮਰ ਜਾ ਮੈਂ ਜਾਣ ਵੀ ਨਹੀਂ ਨਿਕਲਦੀ। ਜੇ ਗੁਰੂ ਘਰ 'ਚ ਰਹਿਣਾ, ਜਿੰਨਾ ਕੁ ਖਾਣਾ ਉਹਨੂੰ ਪਚਾਉਣ ਵਾਸਤੇ ਸੇਵਾ ਜ਼ਰੂਰੀ ਹੈ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ। ਆ ਬਾਬਾ ਜੀ ਬੈਠੇ ਨੇ ਮੇਰੇ ਕੋਲ, ਬਾਬਾ ਰਣਜੀਤ ਸਿੰਘ ਹੋਣੀ ਦਾਸ ਨੇ ਵੀ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਆ, ਰਾੜਾ ਸਾਹਿਬ ਸੰਤਮਾਰ ਬਾਬਾ ਕਰਮ ਸਿੰਘ ਜੀ ਤੇ ਉਹਨਾਂ ਦੇ ਬਾਬਾ ਜੀ ਜਥੇਦਾਰ ਸੀ। 12 ਸਾਲ ਜਥੇਦਾਰੀ ਕੀਤੀ ਆ, ਦੀਵਾਨਾਂ ਦੀ ਸੇਵਾ ਕੀਤੀ ਆ। ਤੇ ਮੈਂ ਕਈ ਵਾਰੀ ਸਵੇਰੇ ਵੇਖਿਆ ਸੀ, ਇਸ਼ਨਾਨ ਕਰਨ ਜਾਣਾ ਨਾ ਉੱਥੇ, ਤੇ ਸਵੇਰੇ 3 ਵਜੇ ਪੋਹ ਦੇ ਦਿਨਾਂ ਵਿੱਚ ਵੀ ਗੋਹਾ ਸਿੱਟਦੇ ਹੁੰਦੇ ਸੀ। ਕੀ ਲੋੜ ਪਈ ਹੈ? ਪਰ ਪਤਾ ਹੈ ਵੀ ਸੇਵਾ ਵਿੱਚੋਂ ਹੀ ਸਭ ਕੁਛ ਮਿਲਣਾ ਹੈ। ਭਾਂਡਿਆਂ ਵਿੱਚ ਬੜੀ ਤਾਕਤ ਆ, ਗੁਰੂ ਘਰ ਦੇ ਝਾੜੂ ਵਿੱਚ ਬੜੀ ਵੱਡੀ ਪਾਵਰ ਹੈ। ਕੋਈ ਪਿਆਰ ਨਾਲ ਕਰੇ, ਸਭ ਕੁਛ ਇਹਦੇ ਚੋਂ ਮਿਲਦਾ, ਸਭ ਕੁਛ ਸੇਵਾ ਚੋਂ ਮਿਲਣਾ। ਸਿਮਰਨ ਨੂੰ ਸੰਭਾਲਦੀ ਆ ਸੇਵਾ, ਜੇ ਸੇਵਾ ਨਹੀਂ ਹੋਏਗੀ ਸਿਮਰਨ ਨਹੀਂ ਟਿਕ ਸਕਦਾ। ਤੇ ਗੁਰੂ ਘਰ ਦਾ ਖਾਣਾ ਸੌਖਾ, ਪਚਾਉਣਾ ਬੜਾ ਔਖਾ ਭਾਈ, ਉਨੀ ਸੇਵਾ ਵੀ ਨਾਲ ਲਾਜ਼ਮੀ ਹੈ। ਸੇਵਾ ਵੀ ਜ਼ਰੂਰ ਆ, ਜ਼ਰੂਰੀ। ਹੁਣ ਜੋਗਾ ਸੇਵਾ ਵੀ ਕਰਦਾ ਨਾਲ ਗੁਰੂ ਘਰ 'ਚ ਰਹਿੰਦਾ, ਜੇ ਦਿਨ ਰਾਤ ਸੇਵਾ ਕਰਦਾ, ਬੜੀ ਘਾਲਣਾ ਕਾਲ ਦਾ। ਜਵਾਨ ਹੋ ਗਿਆ, ਮਾਤਾ ਪਿਤਾ ਆਏ, ਜੋਗਿਆ ਚੱਲ ਚੱਲੀਏ ਘਰ ਚੱਲ। ਜੋਗਾ ਕਹਿੰਦਾ ਮੈਂ ਨਹੀਂ ਜਾਣਾ, ਘਰ ਕੰਮ ਔਖਾ ਹੋ ਗਿਆ, ਘਰ ਦੇ ਧੰਦੇ ਬੜੇ ਨੇ, ਤੂੰ ਇੱਥੇ ਬਹਿ ਗਿਆ, ਆ ਕੇ ਫਕੀਰ ਬਣ ਗਿਆ, ਤੂੰ ਸਾਧ ਬਣ ਗਿਆ, ਤੂੰ ਚੱਲ। ਕਹਿੰਦਾ ਮੈਂ ਨਹੀਂ ਜਾਣਾ। ਮਾਂ ਨੇ ਆ ਕੇ ਬੜਾ ਰੋਕਿਆ, ਘਰ ਦੇ ਧੰਦੇ ਕੌਣ ਕਰੂ, 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 ਘਰ ਦੇ ਧੰਦੇ, ਘਰ ਦੇ ਧੰਦੇ ਕੌਣ ਕਰੂ, ਘਰ ਦੇ ਧੰਦੇ ਕੌਣ ਕਰੂ, ਘਰ ਦੇ ਧੰਦੇ ਕੌਣ ਕਰੂ, ਦੇ ਕੌਣ ਕਰੂ, ਘਰ ਦੇ ਕੌਣ ਕਰੂ। ਹੋ ਗਿਆ ਸਾਦਾ ਜੋਗਾ, ਘਰ ਦੇ ਧੰਦੇ, ਘਰ ਦੇ ਧੰਦੇ ਕੌਣ ਕਰੂ, ਹੋ ਗਿਆ ਸਾਦਾ ਜੋਗਾ। ਝੂਠੇ ਨਾਤੇ ਦੁਨੀਆ ਵੇ, 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 ਕਰਮੀ ਗੁਰਾਂ ਦੀ ਸੇਵਾ, ਝੂਠੇ ਨਾਤੇ, ਝੂਠੇ ਨਾਤੇ ਦੁਨੀਆ ਵੇ, ਕਰਮੀ ਗੁਰਾਂ ਦੀ ਸੇਵਾ, ਬਹੁਤਾ ਕਹਿਣ ਤੇ ਗੁਰੂ ਗੋਬਿੰਦ ਸਿੰਘ ਕੋਲੋਂ ਪੁੱਛ ਲਓ, ਮੈਂ ਨੀ ਕੁਛ ਕਹਿੰਦਾ। ਮਹਾਰਾਜ ਕੋਲ ਗਏ ਗੁਰੂ ਗੋਬਿੰਦ ਸਿੰਘ ਕੋਲ, ਜਾ ਕੇ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰਦੇ ਹੋ, ਇਹਨੂੰ ਭੇਜੋ। ਮਹਾਰਾਜ ਕਹਿੰਦੇ ਜੋਗਿਆ ਵਿਆਹ ਕਰਾ ਲਾ ਜਾ ਕੇ। ਕਿਸੇ ਨੂੰ ਨੀ ਕਿਹਾ ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ ਵੀ ਤੂੰ ਵਿਆਹ ਨਹੀਂ ਕਰਾਉਣਾ, ਆਪਣੀ ਮਰਜ਼ੀ ਨਾਲ ਕੋਈ ਨਾ ਕਰਾਏ, ਉਹ ਗੱਲ ਵੱਖ ਹੈ। ਸੰਤ ਬਾਬਾ ਈਸ਼ਰ ਸਿੰਘ ਦੀ ਸ਼ਾਦੀ ਨਹੀਂ ਹੋਈ, ਸੰਤ ਬਾਬਾ ਆਤਰ ਸਿੰਘ ਮਸਤੂਆਣ ਵਾਲਿਆਂ ਨੇ ਵਿਆਹ ਨਹੀਂ ਕਰਾਇਆ, ਕਰਵਾਇਆ ਹੀ ਨਹੀਂ। ਬਾਬਾ ਆਨੰਦ ਸਿੰਘ ਜੀ ਦੀ ਸ਼ਾਦੀ ਨਹੀਂ ਸੀ ਹੋਈ, ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਵਿਆਹ ਨਹੀਂ ਸੀ ਹੋਇਆ। ਬੜੀਆਂ ਕਰਨੀਆਂ ਕਮਾਈਆਂ ਵਾਲੇ ਸਾਧੂ ਹੋਏ ਨੇ। ਬਾਬਾ ਸ਼੍ਰੀ ਚੰਦ ਜੀ ਦਾ ਵਿਆਹ ਨਹੀਂ ਸੀ, ਗੁਰੂ ਨਾਨਕ ਸਾਹਿਬ ਦੇ ਸਪੁੱਤਰ ਸੀ, ਕਮਾਈ ਕੋਈ ਥੋੜ੍ਹੀ ਨਹੀਂ ਸੀ, ਬੜੀ ਕਮਾਈ ਦੇ ਮਾਲਕ ਸਨ। ਭਾਈ ਗੁਰਦਾਸ ਜੀ ਦਾ ਬਚਨ ਹੈ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸ਼ਕਲ ਧਰਮ ਮਹਿ ਗ੍ਰਿਸਤ ਪ੍ਰਧਾਨ ਹੈ। ਕਈ ਲੋਕ ਇਸ ਗੱਲ ਨੂੰ ਉਲਟ ਲੈਂਦੇ ਨੇ ਵੀ ਵਿਆਹ ਜਿਹੜੇ ਨਹੀਂ ਕਰਾਉਂਦੇ ਕਹਿੰਦੇ ਮਨ ਮਤੀਏ ਨੇ ਸਾਰੇ, ਸਤਿਗੁਰਾਂ ਨੇ ਤੇ ਵਿਆਹ ਕਰਾਏ ਸੀ, ਇਹ ਕਿਉਂ ਨਹੀਂ ਕਰਾਉਂਦੇ? ਕਈ ਇਦਾਂ ਦਾ ਸਵਾਲ ਕਰਦੇ ਨੇ। ਇੱਕ ਕੈਨੇਡਾ ਵਿੱਚ ਮੈਂ ਉੱਥੇ ਗਿਆ ਸਟੇਜ ਤੇ, ਮੇਰੇ ਜਾਣ ਤੋਂ ਪਹਿਲਾਂ ਬੋਲੇ ਤੇ ਸੰਗਤ ਸਾਰੀ ਬੈਠੀ, ਉਹ ਕਈ ਕਥਾਵਾਚਕ ਸੀ ਕੋਈ, ਉਹ ਕਰੇ ਇਹ ਵਿਪਰਨ ਕੀ ਰੀਤ ਤੋਂ ਬਚੋ। ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਜਿਹੜਾ ਵਿਆਹ ਨਹੀਂ ਕਰਾਉਂਦਾ ਵਿਪਰਨ ਕੀ ਰੀਤ ਆ, ਗ੍ਰਿਸਤ ਪ੍ਰਧਾਨ ਹੈ ਤੇ ਜਿਹੜੇ ਵਿਆਹ ਨਹੀਂ ਕਰਾਉਂਦੇ ਇਹਨਾਂ ਲੋਕਾਂ ਤੋਂ ਬਚੋ, ਉਹਨੇ ਇੱਦਾਂ ਕਹਿਤਾ। ਬਾਅਦ ਚ ਚਲੋ ਮੈਨੂੰ ਸਮਾਂ ਦਿੱਤਾ ਤੇ ਮੇਰੇ ਮਨ ਵਿੱਚ ਇਹ ਆਈ ਗੱਲ ਵੀ ਸੰਗਤ ਵਿਚਾਰੀ ਦੁਬਧਾ ਚ ਪੈ ਜਾਂਦੀ ਇਸ ਗੱਲ ਸੁਣ ਕੇ ਵੀ ਇਹ ਕਿੱਦਾਂ ਦੀ ਗੱਲ ਕਰਦੇ ਆ ਵੀ ਵਿਆਹ ਨਹੀਂ ਕਰਾਇਆ ਤੇ ਬਾਬਾ ਈਸ਼ਰ ਸਿੰਘ ਤੇ ਵੀ ਗੱਲ ਕਰ ਰਿਹਾ। ਚਲੋ ਮੈਨੂੰ ਕੁਛ ਕਹਿਣ ਦਾ ਗੱਲ ਵੱਖ ਸੀ, ਬਾਬਾ ਆਨੰਦ ਸਿੰਘ ਨੂੰ ਵੀ ਨਹੀਂ ਬਖਸ਼ਿਆ ਨੇ, ਬਾਬਾ ਸੁੰਦਰ ਸਿੰਘ ਨੇ ਵਿਆਹ ਨਹੀਂ ਕਰਾਇਆ, ਫਿਰ ਤੇ ਸਾਰਿਆਂ ਨੂੰ ਵਿਪਰਨ ਕੀ ਰੀਤ ਲੈ ਆਇਆ ਘੜੀਸ ਕੇ। ਉਹਨਾਂ ਮਹਾਂਪੁਰਸ਼ਾਂ ਨੇ 9-9 ਲੱਖ ਨੂੰ ਅੰਮ੍ਰਿਤ ਛਕਾ ਦਿੱਤਾ, ਇਹਨੇ ਤੇ ਸਭ ਨੂੰ ਇੱਕੋ ਤੱਕੜੀ 'ਚ ਤੋਲ ਦਿੱਤਾ। ਅੱਜ ਦਿਆਂ ਨੂੰ ਕਹਿ ਦੇ ਕੋਈ, ਕਹਿ ਦੇ ਬਾਬਾ ਈਸ਼ਰ ਸਿੰਘ ਨੂੰ ਕਿਵੇਂ ਕੋਈ ਕਹਿ ਦੇ? ਅੱਜ ਦਿਆਂ ਨੂੰ ਕੋਈ ਲੱਖ ਕਹੀ ਜਾਏ, ਬਾਬਾ ਅਦਰ ਸਿੰਘ ਨੂੰ ਕਿਵੇਂ ਕਹਿ ਦੇ? ਮਹਾਰਾਜ ਨੂੰ ਮਸਤਵਾਣੇ ਵਾਲਿਆਂ ਨੂੰ ਕੋਈ? ਉਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ ਸੀ, 13-13 ਲੱਖ ਨੂੰ ਅੰਮ੍ਰਿਤ ਛਕਾਇਆ। ਦਾਸ ਨੇ ਬਹਿਣ ਸਾਰ ਅਰਜ ਕੀਤੀ, ਮੈਂ ਕਿਹਾ ਭਾਈ ਸਾਹਿਬ ਜੀ ਜਿਹੜੇ ਭਾਈ ਗੁਰਦਾਸ ਦੀ ਗੱਲ ਕਰਦੇ ਹੋ ਨਾ ਤੁਸੀਂ ਵੀ ਭਾਈ ਸਾਹਿਬ ਕਹਿੰਦੇ ਨੇ ਗ੍ਰਿਸਤ ਪ੍ਰਧਾਨ ਹੈ, ਵਿਆਹ ਤੇ ਉਹਨਾਂ ਨੇ ਵੀ ਨਹੀਂ ਸੀ ਕਰਾਇਆ। ਆਖੋ
ਸਤਨਾਮ,
ਗੁਰੂ ਘਰ ਦੇ ਵੇਦ ਵਿਆਸ ਸਨ, ਉਹਨਾਂ ਦੀ ਵੀ ਸ਼ਾਦੀ ਉਹਨਾਂ ਨੇ ਨਹੀਂ ਸੀ ਕਰਾਇਆ। ਇਹ ਦੋ ਮਾਰਗ ਨੇ, ਗ੍ਰਿਸਤ ਦਾ ਮਾਰਗ ਵੀ ਆ, ਤਿਆਗ ਦਾ ਵੀ ਆ। ਗ੍ਰਿਸਤ ਮਾਰਗ ਸੌਖਾ ਹੈ, ਤਿਆਗ ਮਾਰਗ ਕਠਿਨ ਹੈ, ਇਸ ਕਰਕੇ ਗ੍ਰਿਸਤ ਨੂੰ ਉੱਪਰ ਰੱਖਿਆ ਵੀ ਸੌਖਾ ਰਾਹ ਦੱਸਨੇ ਆ ਸਿੱਖਾਂ ਤੈਨੂੰ, ਹੈ ਤਿਆਗ ਦਾ ਵੀ ਹੈ ਪਰ ਤਿਆਗ ਦਾ ਮਾਰਗ ਇਹ ਬੜਾ ਕਠਿਨ ਹੈ, ਇਸ ਉੱਤੇ ਕੋਈ ਵਿਰਲਾ ਚੱਲ ਸਕਦਾ, ਜਿਹੜਾ ਚੱਲੇ ਉਹ ਚੰਗੀ ਤਰ੍ਹਾਂ ਚੱਲੇ। ਲਓ ਅਰਜ ਕਰ ਰਿਹਾ ਸਾਂ, ਜੋਗਿਆ ਜਾ ਚੱਲੇ ਜਾ। ਮਹਾਰਾਜ ਨੇ ਨਹੀਂ ਰੋਕਿਆ ਵਿਆਹ ਤੋਂ। ਮੈਂ ਕਈ ਵਾਰੀ ਹੈਰਾਨ ਹੁੰਦਾ, ਕਈ ਸਾਡੇ ਪ੍ਰਚਾਰਕ ਕਹਿਣਗੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਿਆਹ ਕਰਾ ਲਿਆ ਸੀ, ਕਹਿੰਦੇ ਇਸ ਕਰਕੇ ਕਹਿੰਦੇ ਜੀ ਫੜਿਆ ਗਿਆ, ਨਹੀਂ ਤੇ ਕਹਿੰਦੇ ਚੜ੍ਹਦੀ ਕਲਾ ਬੜੀ ਸੀ ਉਹਦੀ। ਮਹਾਰਾਜ ਨੇ 3 ਸ਼ਾਦੀਆਂ ਹੋਈਆਂ ਸਤਿਗੁਰਾਂ ਦੀਆਂ, ਕਿਵੇਂ ਕਹਿ ਦੇਣਗੇ ਸਿੱਖਾਂ ਤੂੰ ਵਿਆਹ ਨਾ ਕਰਾਈ? ਮਹਾਰਾਜ ਨੇ ਨਹੀਂ ਕਿਹਾ, ਅਖੇ ਜੀ ਉਹਨੇ ਗੱਦੀ ਲਾ ਲਈ ਸੀ ਜੀ, ਉਹ ਗੁਰੂ ਬਣ ਕੇ ਬਹਿ ਗਿਆ ਸੀ, ਉਹ ਜ਼ਬਾਨ 'ਚ ਕੀੜੇ ਨਹੀਂ ਪੈਣਗੇ? ਏਡੀ ਵੱਡੀ ਮਹਾਨ ਸ਼ਖਸੀਅਤ ਨੂੰ ਇਹ ਸ਼ਬਦ ਬੋਲਦੇ ਹੋ ਤੁਸੀਂ ਵੀ ਉਹ ਬੇਮੁੱਖ ਹੋ ਗਿਆ ਸੀ? ਬਾਬਾ ਬੰਦਾ ਸਿੰਘ ਬਹਾਦਰ ਤੇ ਬੇਮੁੱਖ, ਉਹ ਜੇ ਕਿਤੇ ਹੋ ਵੀ ਗਿਆ ਹੁੰਦਾ, ਮੰਨ ਵੀ ਲਓ, ਤੇ ਪ੍ਰਚਾਰਕ ਦਾ ਇਹ ਫਰਜ਼ ਨਹੀਂ ਬਣਦਾ ਕਹਿਣ ਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ, ਕਿਉਂਕਿ ਹੋ ਸਕਦਾ ਬੰਦਾ ਗਲਤੀਆਂ ਦਾ ਪੁਤਲਾ, ਇਨਸਾਨ ਆ, ਗਲਤੀ ਕਰ ਵੀ ਸਕਦਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਹਿੰਦੇ ਗੁਰੂ ਨਹੀਂ ਭੁੱਲਦਾ ਜਾਂ ਰੱਬ ਨਹੀਂ ਭੁੱਲਦਾ, ਕਰਤਾਰ ਨਹੀਂ ਭੁੱਲਦਾ, ਪਰਮੇਸ਼ਰ ਨਹੀਂ ਭੁੱਲਦਾ। ਜੇ ਮੰਨ ਲਓ ਕਿਸੇ ਸਮੇਂ ਬਾਬੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਜੇ ਮੰਨਦੇ ਵੀ ਉਹ ਵੀ ਇਤਿਹਾਸ 'ਚ ਕਿਤੇ ਲਿਖਿਆ ਵੀ ਭੁੱਲ ਹੋ ਵੀ ਗਈ ਹੋਣੀ ਆ, ਪਰ ਬਾਅਦ ਵਿੱਚ ਕੁਰਬਾਨੀ ਏਡੀ ਵੱਡੀ ਸੀ ਸਾਰੀਆਂ ਭੁੱਲਾਂ ਤੇ ਪਾਣੀ ਫਿਰ ਗਿਆ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਪਹਿਲੀ ਗੱਲ ਤੇ ਇਹੀ ਗੱਲ ਮੰਨਣ 'ਚ ਨਹੀਂ ਆਉਂਦੀ ਵੀ ਬਾਬਾ ਬੰਦਾ ਸਿੰਘ ਬਹਾਦਰ ਤੋਂ ਕੋਈ ਗਲਤੀ ਹੋਈ ਹੋਣੀ। ਉਹ ਬੜਾ ਤਕੜਾ ਯੋਧਾ ਸੀ, ਸਿੱਖ ਰਾਜ ਦੀ ਨੀਂਹ ਰੱਖੀ ਸੀ ਉਹਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਸਥਾਪਿਤ ਕੀਤਾ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇ ਨਾਂ ਦਾ ਸਿੱਕਾ ਚਲਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਕਿੱਡੀ ਵੱਡੀ ਉਹਨਾਂ ਦੀ ਕੁਰਬਾਨੀ ਆ, ਤੇ ਅਸੀਂ ਕਹਿੰਦੇ ਹਾਂ ਜੀ ਉਹ ਬੇਮੁੱਖ ਹੋ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ। ਪੜੋ ਖਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ, ਫਿਰ ਪਤਾ ਲੱਗਦਾ ਅਸੀਂ ਕੀ ਹਾਂ, ਉਹਨਾਂ ਦਾ ਕਿੱਡਾ ਉੱਚਾ ਸੁੱਚਾ ਜੀਵਨ ਸੀ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਦਾਂ ਦੀ ਨਹੀਂ ਸੀ ਕੋਈ ਗਲਤੀ ਕੀਤੀ। ਇਹ ਵਹਿਮਾਂ ਭਰਮਾਂ 'ਚ ਪਾਉਣ ਵਾਲੇ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ, ਇਤਿਹਾਸ ਵਿੱਚ ਇੱਦਾਂ ਨਹੀਂ ਜੀ, ਆਹ ਜੀ ਇੱਦਾਂ ਜੀ ਇੱਦਾਂ ਜੀ, ਨਹੀਂ ਗੱਲ ਤੇ ਸਾਖੀ ਦੀ ਸਿੱਖਿਆ ਲੈਣ ਤੋਂ ਮਤਲਬ ਹੁੰਦਾ ਵੀ ਸਿੱਖਿਆ ਲੈਣੀ ਅਸੀਂ, ਕੋਈ ਸਾਖੀ ਸੁਣ ਲਓ, ਕੋਈ ਇਤਿਹਾਸ ਸੁਣ ਲਓ। ਪਰ ਉਹਨਾਂ ਦਾ ਬੜਾ ਉੱਚਾ ਸੁੱਚਾ ਜੀਵਨ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ, ਉਹ ਕਿਵੇਂ ਏਡੀ ਵੱਡੀ ਭੁੱਲ ਕਰ ਜਾਣਗੇ? ਜੋ ਹੁਕਮ ਵਿੱਚ ਰਹਿ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਆ, ਘਾਲਣਾ ਘਾਲੀ ਆ। ਸੋ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬੜਾ ਉੱਚਾ ਸੁੱਚਾ ਸੀ। ਤੇ ਸਤਸੰਗ ਜੀ, ਮਹਾਰਾਜ ਕਹਿੰਦੇ ਜੋਗਿਆ ਜਾ ਘਰ ਜਾ, ਚਲੇ ਗਿਆ ਘਰ। ਅੱਛਾ ਤੈਨੂੰ ਯਾਦ ਹੈ ਜੇ ਸਾਡੇ ਜੋਗਾ ਸਾਡੇ ਜੋਗਾ ਰਹੀ, ਸਿੱਖ ਘਰ 'ਚ ਰਵੇ ਰਵੇ ਗੁਰੂ ਜੋਗਾ, ਸਿੱਖ ਬੱਚਿਆਂ 'ਚ ਰਵੇ ਰਵੇ ਗੁਰੂ ਜੋਗਾ, ਸਿੱਖ ਪਰਿਵਾਰ 'ਚ ਰਵੇ ਰਵੇ ਗੁਰੂ ਜੋਗਾ। ਵੱਟਾਂ ਪਿੱਛੇ ਤੇ ਜਾਨ ਵਾਰ ਦਿੰਦੇ ਨੇ, ਕਤਲ ਸੜਕਾਂ ਤੇ ਖੇਤਾਂ 'ਚ ਬਹੁਤ ਹੋਏ ਨੇ, ਗੁਰੂ ਜੋਗੇ ਜਿਹੜੇ ਹੋਣਗੇ ਗੁਰੂ ਵਾਸਤੇ ਕੁਰਬਾਨੀ ਦੇ ਜਾਣਗੇ, ਉਹ ਗੁਰੂ ਜੋਗਾ। ਗੁਰੂ ਜੋਗਾ ਉਹ ਆ ਜਦੋਂ ਧਰਮ ਵਾਸਤੇ ਲੋੜ ਪਵੇ ਆਪਣੇ ਆਪ ਦਾ ਬਲੀਦਾਨ ਦੇ ਦੇਵੇ, ਉਹ ਸੂਰਮਾ ਉਹ ਗੁਰੂ ਜੋਗਾ ਹੈ। ਧੀਆਂ ਜੋਗੇ, ਪੁੱਤਰਾਂ ਜੋਗੇ, ਜ਼ਮੀਨ ਜੋਗੇ, ਮਾਇਆ ਜੋਗੇ ਬਣੇ, ਰਿਸ਼ਤੇਦਾਰਾਂ ਜੋਗੇ ਬਣੇ, ਗੁਰੂ ਜੋਗਾ ਤੇ ਭਾਈ ਜੋਗਾ ਬਣਿਆ, ਜੋਗਿਆ ਬਣਿਆ ਤੇ ਬਣ ਕੇ ਵਿਖਾਈ ਜੇ ਕਿਹਾ ਸੀ, ਕਹਿੰਦਾ ਜੀ ਮਹਾਰਾਜ ਤੁਹਾਡਾ ਹੀ ਆ। ਚਲੋ ਜੀ ਭਾਈ ਜੋਗਾ ਘਰ ਚਲੇ ਗਿਆ ਆਪਣੇ। ਜਦੋਂ ਆਪਣੇ ਘਰ ਪਹੁੰਚਿਆ, ਵਿਆਹ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਿਉਂ ਜਿਉਂ ਦਿਨ ਨੇੜੇ ਆ ਰਹੇ ਨੇ, ਚਾਅ ਵੱਧਦਾ ਜਾ ਰਿਹਾ, ਸਮਾਂ ਲੰਘਦਾ ਗਿਆ, ਦਿਨ ਥੋੜੇ ਹੀ ਰਹਿ ਗਏ। ਇੱਧਰ ਸਤਿਗੁਰਾਂ ਨੇ ਇੱਕ ਸਿੱਖ ਨੂੰ ਸੱਦਿਆ, ਗੁਰਸਿੱਖਾ ਜੋਗੇ ਦੀ ਪਰਖ ਕਰਨੀ ਅਸੀਂ, ਆ ਇੱਕ ਤੈਨੂੰ ਚਿੱਠੀ ਲਿਖ ਕੇ ਦਿੰਦੇ ਹਾਂ, ਚਿੱਠੀ ਜੋਗੇ ਨੂੰ ਫੜਾਈ। ਉਦੋਂ ਜਦੋਂ ਦੋ ਲਾਵਾਂ ਹੋ ਗਈਆਂ, ਦੋ ਰਹਿ ਗਈਆਂ, ਚਿੱਠੀ ਲਿਖੀ
ਜਦੋਂ ਜੋਗੇ ਦੀ ਜੰਜ ਦਾ ਦਿਨ ਆਇਆ, ਸਤਿਗੁਰੂ ਹੋਰ ਇੱਕ ਖੇਡ ਵਰਤਾਵਦੇ ਨੇ, ਹੱਥ ਵਿੱਚ ਕਲਮ ਦਵਾਤ ਤੇ ਲੈ ਕਾਗਜ਼, ਪਹਿਲਾਂ ਗੁਰਾਂ ਦੀ ਫਤਿਹ ਬੁਲਾਵਦੇ ਨੇ,
ਕਾਗਜ਼ ਤੇ ਲਿਖਤਾ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਤੂੰ ਸੈ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ, ਇਸ ਗੱਲ ਨੂੰ ਪਰਖਣਾ ਚਾਹਦੇ ਨੇ, ਜਿਹੜਾ ਕੰਮ ਕਰਦਾ ਉਹਨੂੰ ਛੱਡਿਆ ਵੀ, ਤੇਰੇ ਗੁਰੂ ਜੀ ਤੈਨੂੰ ਬੁਲਾਵਦੇ ਨੇ।
ਲਿਖਿਆ ਜਿਹੜਾ ਵੀ ਕੰਮ ਕਰਨਾ ਛੱਡ ਕੇ ਆ ਜੀ, ਪੱਤਰਕਾ ਲੈ ਕੇ, ਉਹ ਗੁਰਸਿੱਖ ਚੱਲਦਾ 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 ਜੋਗੇ ਦੇ ਪਿੰਡ ਪਹੁੰਚਿਆ। ਭਾਈ ਜੋਗੇ ਦੇ ਪਿੰਡ ਗਿਆ, ਇੱਧਰ ਬਰਾਤ ਚੜ੍ਹੀ, ਸਿਹਰੇ ਬੰਨੇ ਭਾਈ ਜੋਗਾ ਬਰਾਤ ਦੇ ਵਿੱਚ ਜਾ ਰਿਹਾ, ਘੋੜੇ ਤੇ ਸਵਾਰ ਹੈ ਉਹ ਗੁਰਸਿੱਖ ਜਿਹੜਾ ਪੱਤਰਕਾ ਲੈ ਕੇ ਗਿਆ ਸੀ, ਲੁਕਦਾ ਲੁਕਦਾ ਜਾ ਰਿਹਾ। ਜਿੱਥੇ ਬਰਾਤ ਦਾ ਢੁਕਾ ਹੋਣਾ ਸੀ ਹੋਇਆ। ਸੰਖੇਪ ਵਿਚਾਰ ਕਰ ਰਹੇ ਹਾਂ, ਜਦੋਂ ਸਾਧ ਆਨੰਦ ਕਾਰਜ ਹੋਣ ਲੱਗੇ, ਦੋ ਲਾਵਾਂ ਹੋ ਗਈਆਂ ਤੇ ਦੋ ਰਹਿ ਗਈਆਂ। ਗੁਰਸਿੱਖ ਉੱਠਿਆ, ਪੱਤਰਕਾ ਫੜਾਈ, ਭਾਈ ਜੋਗਾ ਲੱਗਿਆ ਜੇਬ ਚ ਪਾਉਣ ਪੱਤਰਕਾ, ਉਹ ਕਹਿੰਦੇ ਜੇਬ ਚ ਨਾ ਪਾ, ਇਹਨੂੰ ਹੁਣੇ ਹੀ ਪੜ੍ਹ ਲੈ, ਪੱਤਰਕਾ ਹੁਣੇ ਹੀ ਪੜ੍ਹ ਲੈ। ਭਾਈ ਜੋਗੇ ਨੇ ਉਸੇ ਸਮੇਂ ਪੱਤਰਕਾ ਪੜ੍ਹੀ ਤੇ ਵਿੱਚ ਕੀ ਲਿਖਿਆ, ਜਿਹੜਾ ਵੀ ਕੰਮ ਕਰਦਾ ਛੱਡ ਕੇ ਆ ਜਾ, ਕਰਦਾ ਕੀ ਹੈ, ਲਾਵਾਂ ਹੋ ਰਹੀਆਂ ਨੇ, ਹੁਕਮ ਹੈ। ਭਾਈ ਜੋਗੇ ਨੇ ਉਸੇ ਸਮੇਂ ਸੋਚਿਆ, ਮਨਾ ਆ ਜਿਹੜੇ ਆਲੇ ਦੁਆਲੇ ਨੇ ਇਹਨਾਂ ਨੇ ਤਾਂ ਛੱਡ ਦੇਣਾ, ਰੁੱਸਦੀ ਹੈ ਦੁਨੀਆ ਬੇਸ਼ੱਕ, ਰੁੱਸ ਜੇ ਗੁਰਾਂ ਨੂੰ ਮਨਾਉਣਾ ਹੈ, ਅੰਤ ਵੇਲੇ ਦੁਨੀਆ ਨੇ ਛੱਡ ਦੇਵਣਾ, ਗੁਰਾਂ ਕੰਮ ਆਉਣਾ ਹੈ, ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ, ਗੁਰਾਂ ਨੇ ਛਡਾਉਣਾ ਹੈ। ਉਸੇ ਸਮੇਂ ਭਾਈ ਜੋਗਾ ਉੱਠ ਪਿਆ, ਰਿਸ਼ਤੇਦਾਰ ਮਾਤਾ ਪਿਤਾ ਸਾਕ ਸੰਬੰਧੀ ਨੇੜੇ ਹੋ ਗਏ, ਕਹਿੰਦੇ ਜੋਗਿਆ ਕਿੱਥੇ ਚੱਲਿਆ, ਮੇਰੇ ਸਤਿਗੁਰਾਂ ਨੇ ਬੁਲਾਇਆ ਹੈ, ਮੇਰੇ ਸਤਿਗੁਰਾਂ ਦਾ ਸੁਨੇਹਾ ਆਇਆ ਹੈ। ਉਹ ਕਹਿੰਦੇ ਦੋ ਲਾਵਾਂ ਹੋ ਗਈਆਂ, ਦੋ ਰਹਿ ਗਈਆਂ, ਪੂਰੀਆਂ ਹੋ ਜਾਣ ਦੇ। ਜੋਗਾ ਕਹਿੰਦਾ ਬਾਅਦ ਵਿੱਚ ਗਿਆ ਤੇ ਕੀ ਗਿਆ, ਮੈਂ ਹੁਣੇ ਜਾਣਾ, ਬਾਅਦ ਵਿੱਚ ਗਿਆ ਤੇ ਕੀ ਗਿਆ। ਮਾਤਾ ਪਿਤਾ ਨੇ ਆਖਿਆ, ਕਹਿੰਦੇ ਜੋਗਿਆ ਜੇ ਚਲਿਆ ਗਿਆ ਤੇਰਾ ਸਾਡਾ ਰਿਸ਼ਤਾ ਟੁੱਟ ਜਾਏਗਾ, ਅੱਜ ਤੋਂ ਤੂੰ ਸਾਡਾ ਪੁੱਤ ਨਹੀਂ, ਅਸੀਂ ਤੇਰੇ ਮਾਪੇ ਨਹੀਂ। ਜੋਗਾ ਕਹਿੰਦਾ ਜੋ ਮਰਜ਼ੀ ਹੋ ਜਾਏ। ਉਦੋਂ ਫਿਰ ਜੋਗੇ ਨੇ ਇਹ ਗੱਲ ਆਖੀ ਸੀ, ਮੇਰਾ ਰੁੱਸੇ ਨਾ ਤਾਂ ਲੱਗਿਆ
ਆਹ
ਜੋਗਾ ਘੋੜੇ ਤੇ ਸਵਾਰ ਹੋਇਆ, ਲਾਮਾਤ ਵਿਚਾਲੇ ਛੱਡ ਕੇ ਆ ਗਿਆ। ਮੇਰਾ ਗੁਰੂ ਨਾ ਰੁੱਸੇ, ਦੁਨੀਆਂ ਤੋਂ ਕੀ ਲੈਣਾ, ਮਾਤਾ ਪਿਤਾ ਵੀ ਸਨ, ਪਰ ਕਹਿੰਦਾ ਮਾਂ ਮੈਨੂੰ ਮਾਫ ਕਰਦੀ, ਮੇਰੇ ਵਾਸਤੇ ਗੁਰੂ ਵੱਡਾ। ਐ ਪਿਤਾ ਜੀ ਮੈਨੂੰ ਮਾਫ ਕਰ ਦਿਓ, ਮੇਰੇ ਵਾਸਤੇ ਬਾਜਾਂ ਵਾਲੇ ਸਤਿਗੁਰਾਂ ਦਾ ਹੁਕਮ ਵੱਡਾ ਹੈ। ਰਹਿਣਾ ਮਾਤਾ ਪਿਤਾ ਚ ਹੀ ਆ, ਬੱਚੇ ਹੀ ਸਭ ਚ ਰਹਿਣਾ ਹੈ, ਪਰ ਗੁਰੂ ਨੂੰ ਉੱਪਰ ਰੱਖਣਾ ਸਾਰਿਆਂ ਤੋਂ। ਇੱਥੇ ਤੇ ਮਹਾਰਾਜ ਬਹੁਤ ਪਿੱਛੇ ਨੇ, ਐਮ ਐਲ ਏ ਅੱਗੇ ਹੈ, ਮੰਤਰੀ ਅੱਗੇ ਹੈ, ਕੁੜਮ ਅੱਗੇ ਨੇ, ਸਾਰੀ ਦੁਨੀਆ ਅੱਗੇ ਆ, ਗੁਰੂ ਤੇ ਬਹੁਤ ਪਿੱਛੇ ਆ। ਕਿਸੇ ਨੂੰ ਨੀ ਛੱਡ ਸਕਦਾ, ਗੁਰੂ ਨੂੰ ਛੱਡ ਸਕਦਾ, ਬੜੀ ਛੇਤੀ ਛੱਡ ਦਿੰਦਾ। ਕੱਚੀ ਜੀ ਪ੍ਰੀਤ ਆ, ਕੱਚੇ ਧਾਗੇ ਨੇ, ਪਰ ਜਿਨ੍ਹਾਂ ਨੇ ਪੱਕੀ ਪ੍ਰੀਤੀ ਪਾਈ ਹੈ ਨਾ, ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਤੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੱਚ ਤਣੀ। ਕਹਿੰਦੇ ਖਿੱਚ ਕੇ ਤਣੀ ਹੈ, ਇਹੋ ਜੀ ਪ੍ਰੀਤੀ ਹੈ, ਇਹੋ ਜੀ ਤਣੀ ਹੈ ਨਾ, ਭਗਤ ਕਹਿੰਦੇ ਨੇ ਜਿਹੜੀ ਟੁੱਟਦੀ ਕੋਈ ਨੀ, ਛੱਡਿਆ ਤੇ ਛੱਡ ਵੀ ਨੀ ਸਕਦਾ, ਨਾ ਛੁੱਟਦੀ ਹੈ ਤੇ ਨਾ ਟੁੱਟਦੀ ਹੈ, ਐਸੀ ਪ੍ਰੀਤੀ। ਜੋਗਾ ਘੋੜੇ ਤੇ ਸਵਾਰ ਹੋਇਆ, ਆ ਰਿਹਾ ਰਸਤੇ ਚ, ਆ ਰਿਹਾ, ਲਓ ਜੀ ਮਾਨ ਆ ਗਿਆ ਮਨ ਵਿੱਚ, ਮਾਨ ਤੇ 5 ਰੁਪਈਏ ਦੇ ਕੇ ਆ ਜਾਂਦਾ, ਮੇਰਾ ਨਾਮ ਬੋਲੋ ਸਪੀਕਰ ਚ, 5 ਰੁਪਈਏ ਦੇ ਕੇ, 10 ਰੁਪਈਏ ਦੇ ਕੇ ਵੀ ਮਾਨ ਆ ਜਾਂਦਾ, ਮੈਂ ਦਿੱਤੇ, ਮੈਂ ਐਂ ਕੀਤਾ, ਮੈਂ ਐਂ ਕੀਤਾ। ਇਹ ਮਾਨ ਨੇ ਤੇ ਇੰਨਾ ਕੰਮ ਵਿਗਾੜਿਆ, ਗੁਰੂ ਨਾਨਕ ਦਾ ਘਰ ਚਿੱਟਾ, ਲੋਕਾਂ ਨੇ ਆਪਣੇ ਨਾਂ ਲਿਖ ਲਿਖ ਕੇ ਗੁਰੂ ਨਾਨਕ ਦੇ ਚਿੱਟੇ ਘਰ ਦੇ ਚਿੱਟੇ ਪੱਥਰਾਂ ਨੂੰ ਵੀ ਕਾਲੇ ਕਰ ਦਿੱਤਾ, ਕਾਲੇ ਮਨਾਂ ਵਾਲੇ ਲੋਕਾਂ ਨੇ। ਗੁਰੂ ਨਾਨਕ ਦੇ ਘਰ ਤੇ ਲੱਗੇ ਚਿੱਟੇ ਪੱਥਰ ਨੇ ਨਾ ਜਿਹੜੇ, ਉਹ ਵੀ ਲੋਕਾਂ ਦੇ ਹੰਕਾਰ ਨੇ, ਕਾਲੇ ਮਨਾਂ ਵਾਲਿਆਂ ਨੇ ਕਾਲੇ ਕਰ ਦਿੱਤੇ ਨੇ ਲਿਖ ਲਿਖ ਕੇ। ਨਾਨਕ ਦਾ ਘਰ ਚਿੱਟਾ, ਸਤਿਗੁਰਾਂ ਦਾ ਘਰ ਚਿੱਟਾ ਸੀ, ਧਿਆਨ ਦਿਓ। ਮਾਨ ਆ ਗਿਆ ਮਨ ਵਿੱਚ ਜੋਗੇ ਦੇ, ਅੱਗੇ ਵੀ ਅਰਜ਼ ਕਰ ਚੁੱਕੇ ਹਾਂ, ਭੁੱਲਣ ਅੰਦਰ ਸਭ ਕੋ, ਦੁਨੀਆ ਭੁੱਲਣ ਹਾਰ, ਭੁੱਲਣ ਹਾਰ। ਮਨ ਵਿੱਚ ਸੋਚਿਆ ਮੇਰੇ ਵਰਗਾ ਤੇ ਕੋਈ ਵੀ ਨਹੀਂ ਹੋਇਆ, ਨਾ ਹੋਣਾ ਜਿਹੜਾ ਲਾਮਾ ਅੱਧ ਵਿਚਾਲੇ ਛੱਡ ਕੇ ਆ ਜੇ, ਮੇਰੇ ਵਰਗਾ ਤੇ ਮੈਂ ਹੀ ਹਾਂ, ਮੇਰੇ ਤੋਂ ਵੱਧ ਪਿਆਰਾ ਵੀ ਗੁਰੂ ਨੂੰ ਕੋਈ ਹੋਏਗਾ, ਨਹੀਂ ਹੋਣਾ, ਸਭ ਤੋਂ ਵੱਧ ਨੇੜੇ ਹੀ ਮੈਂ ਆ। ਲਓ ਜੀ ਏਦਾਂ ਦਾ ਮਾਨ ਆ ਗਿਆ, ਕਹਿੰਦਾ ਮੇਰੇ ਵਰਗਾ ਕੋਈ ਵੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚਿਆ ਜੇ ਜੋਗਾ ਮਾਨ ਦਾ ਭਰਿਆ ਭਰਾਤਾ ਇੱਥੇ ਤੱਕ ਪਹੁੰਚ ਗਿਆ, ਇਹਨੇ ਆ ਕੇ ਸਿੱਖਾਂ ਨੂੰ ਜਿਉਣ ਦੇਣਾ। ਇਹ ਤੇ ਕਿਹਾ ਗੁਰੂ ਤੁਸੀਂ ਮੇਰੇ ਨਾਲ ਕਿੱਥੇ ਰਲ ਜਾਓਗੇ ਬਈ, ਮੈਂ ਤੇ ਲਾਵਾਂ ਛੱਡ ਕੇ ਆਇਆ, ਇਹ ਤੇ ਹੰਕਾਰ ਦਾ ਭਰਿਆ ਹੋਇਆ। ਤੇ ਪੂਰਾ ਗੁਰੂ ਉਹੀ ਹੈ ਜਿਹੜਾ ਸਿੱਖ ਦਾ ਹੰਕਾਰ ਕੱਢ ਦੇਵੇ, ਕੱਢਦਾ ਸਾਡਾ ਵੀ ਕੱਢੂ ਇੱਕ ਦਿਨ, ਜਿਹੜਾ ਸਰੀਰ ਜਿਹਦਾ ਮਾਨ ਕਰਦਾ ਫਿਰਦਾ ਨਾ, ਇਹੋ ਜਿਹੀ ਬਿਮਾਰੀ ਲੱਗੂ ਬਸ ਫਿਰ ਮਾਨ ਕੱਢ ਦਿੰਦਾ, ਲੈ ਕਰ ਲਓ ਮਾਨ। ਜਿਹੜਾ ਆਪਣੇ ਸੋਹਣੇ ਹੋਣ ਦਾ ਹੀ ਮਾਨ ਕਰੀ ਜਾ, ਉਹ ਵੀ ਮਾਨ ਰੱਬ ਕੱਢ ਦਿੰਦਾ। ਗੁਣ ਦਾ ਮਾਨ ਕਰ ਲਿਓ, ਗੁਣ ਨਿਕਲ ਜਾਂਦਾ ਵਿੱਚੋਂ, ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ। ਜਿਹੜਾ ਮਾਨ ਕਰੇ ਨਾ ਵੀ ਮੈਂ ਬੜਾ ਚੰਗਾ, ਮੈਂ ਬੜਾ ਵਧੀਆ, ਖੋ ਲੈਂਦਾ ਚੰਗਿਆਈਆਂ ਵਾਹਿਗੁਰੂ, ਖੋ ਲੈਂਦਾ ਚੰਗਿਆਈਆਂ ਵਾਹਿਗੁਰੂ। ਹੰਕਾਰ ਜਿਨ੍ਹਾਂ ਦੇ ਅੰਦਰ ਆ ਜਾਏ ਨਾ, ਚੰਗੇ ਗੁਣ ਖਤਮ ਹੋ ਜਾਂਦੇ ਨੇ। ਤੇ ਮਨ ਵਿੱਚ ਮਾਨ ਆ ਗਿਆ, ਕਹਿੰਦੇ ਮੇਰੇ ਵਰਗਾ ਤੇ ਨਹੀਂ ਹੋਣਾ ਕੋਈ, ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆ ਜਾਏ। ਫਿਰ ਮਹਾਰਾਜ ਨੇ ਇੱਕ ਖੇਡ ਵਰਤਾ ਦਿੱਤੀ, ਇਹਦਾ ਮਾਨ ਕੱਢ ਦਈਏ ਆਉਣ ਤੋਂ ਪਹਿਲਾਂ, ਪਹਿਲਾਂ ਨਿਰਮਲ ਹੋ ਕੇ ਆਵੇ, ਜਦੋਂ ਸਾਡੇ ਕੋਲ ਆਉਣਾ ਸਾਫ ਹੋ ਕੇ ਆਵੇ, ਸ਼ੁੱਧ ਹੋ ਕੇ ਆਵੇ, ਖਾਲਸ ਹੋ ਕੇ ਆਵੇ। ਅਸੀਂ ਆਉਂਦੇ ਹਾਂ ਨਾ ਖਾਲਸਾ, ਖਾਲਸਾ ਤੇ ਕਈ ਲਿਖਵਾਈ ਫਿਰਦੇ ਨੇ, ਖਾਲਸਾ ਤੂੰ ਖਲਸ ਹੈ, ਖਾਲਸਾ ਜਿਹਨੇ ਅੰਮ੍ਰਿਤ ਛਕਿਆ ਉਹ ਖਾਲਸਾ ਲਿਖਵਾ ਸਕਦਾ, ਉਹ ਆਪਣੇ ਨਾਂ ਨਾਲ ਖਾਲਸਾ ਬੋਲੇ, ਇਹ ਬੜੀ ਵਧੀਆ ਗੱਲ ਹੈ। ਜੇ ਕੋਈ ਕਹੇ ਮੈਂ ਤੇਰਾ ਨਾਂ ਕੀ ਹੈ, ਫਲਾਣਾ ਸਿੰਘ ਖਾਲਸਾ, ਇਹ ਤੂੰ ਖਲਸ ਹੈ, ਇਹ ਅਸੀਂ ਨਹੀਂ ਲਿਖਾਂਗੇ ਤੇ ਲਿਖੇਗਾ ਵੀ ਕੌਣ, ਜਿਹਨੇ ਅੰਮ੍ਰਿਤ ਛਕਿਆ ਲਿਖੇ। ਹਾਂ ਇਹ ਗੱਲ ਮਨ ਵਿੱਚ ਜ਼ਰੂਰ ਸੋਚੇ ਵੀ ਮੈਂ ਖਾਲਸ ਹਾਂ, ਖਾਲਸ ਸ਼ੁੱਧ, ਜਿਹਦੇ ਚ ਮਿਲਾਵਟ ਨਾ ਹੋਵੇ ਕੋਈ। ਸ਼ੁੱਧ ਘਿਓ ਹੁੰਦਾ ਨਾ, ਸ਼ੁੱਧ ਦੁੱਧ ਹੁੰਦਾ ਜਿਹਦੇ ਚ ਮਿਲਾਵਟ ਨਹੀਂ ਹੁੰਦੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਖਾਲਸਾ ਉਹ ਆ ਜਿਹਦੇ ਚ ਮਿਲਾਵਟ ਨਾ ਹੋਵੇ, ਜਿਹੜਾ ਬਿਲਕੁਲ ਸ਼ੁੱਧ ਹੋਵੇ ਖਾਲਸਾ। ਤੇ ਮਹਾਰਾਜ ਕਹਿੰਦੇ ਇਹਨੂੰ ਸ਼ੁੱਧ ਕਰਨਾ ਹੈ। ਹੁਣ ਇਹਦੇ ਚ ਮਿਲਾਵਟ ਆ ਗਈ ਨਾ ਹੰਕਾਰ ਦੀ ਜੋਗੇ ਦੇ ਅੰਦਰ, ਮਹਾਰਾਜ ਨੇ ਐਸੀ ਖੇਡ ਵਰਤਾਈ ਹੁਸ਼ਿਆਰਪੁਰ ਦੀ ਵਿੱਚ ਦੀ ਲੱਗਿਆ ਲੰਘਣ। ਜਦੋਂ ਹੁਸ਼ਿਆਰਪੁਰ ਵਿੱਚ ਦੀ ਲੰਘਣ ਲੱਗਾ, ਉੱਥੇ ਵੇਸ਼ਵਾ ਨਾਚ ਕਰਦੀ ਹੈ ਉੱਪਰ ਚਬਾਰੇ 'ਚ, ਘੋੜੇ 'ਤੇ ਚੜ੍ਹਿਆ, ਢੋਲਕੀ ਦੀ ਆਵਾਜ਼ ਸੁਣ ਗਈ, ਉੱਥੇ ਘੋੜੇ ਨੂੰ ਰੋਕ ਲਿਆ। ਕੰਨਾਂ 'ਚ ਆਵਾਜ਼ ਪਵੇ ਗਾਉਣ ਦੀ, ਕੰਨ ਰਸ ਖਿੱਚ ਪੈ ਗਈ। ਇਹ ਪਤਾ ਕੀ ਸੋਚਦਾ, ਰਹਿਣਾ ਮਹਾਰਾਜ ਕੋਲ, ਜ਼ਿੰਦਗੀ ਉੱਥੇ ਲੰਘਾ ਦੇਣੀ ਹੈ। ਬੜਾ ਲੋਕਾਂ ਤੋਂ ਸੁਣਿਆ, ਜਾਂਦੇ ਜਾਂਦੇ 10 ਮਿੰਟ ਲਾਹਾ ਲੈ ਹੀ ਚੱਲਦੇ ਆ, ਕੋ
ਸਤਨਾਮ
ਘਰ ਵਾਲੀ ਨੂੰ ਛੱਡ ਕੇ ਆ ਗਿਆ। ਕਹਿੰਦਾ ਹੁਣ ਇੱਥੇ ਜਾਣਾ ਵੇਸ਼ਵਾ ਦੇ ਵਾੜੇ 'ਚ ਚੁਬਾਰੇ 'ਚ। ਜਦੋਂ ਮਨ ਵਿੱਚ ਇਉਂ ਫੁਰਨਾ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਆਨੰਦਪੁਰ ਸਾਹਿਬ, ਉਸੇ ਸਮੇਂ ਘੋੜੇ 'ਤੇ ਸਵਾਰ ਹੋਏ, ਰੂਪ ਬਦਲਾ ਲਿਆ, ਚਾਦਰ ਲੈ ਲਈ ਉੱਤੇ, ਹੋਰ ਹੀ ਭੇਖ ਬਣਾ ਲਿਆ, ਹੱਥ ਵਿੱਚ ਸੋਟਾ ਫੜ ਲਿਆ ਇੱਕ, ਜੋਗੇ ਦੇ ਵੇਸ਼ਵਾ ਦੀਆਂ ਪੌੜੀਆਂ 'ਚ ਪਹੁੰਚਣ ਤੋਂ ਪਹਿਲਾਂ ਚਵਾਰੇ ਦੀਆਂ ਪੌੜੀਆਂ 'ਚ ਖੜ ਕੇ ਜਾ ਕੇ ਹੱਥ 'ਚ ਡੰਡਾ ਪਹਿਲਾਂ, ਐਸੀ ਲਾਲ ਤੁਝ ਬਿਨ ਕੌਣ ਕਰੇ। ਧਿਆਨ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਖੜ ਕੇ ਜਾ ਕੇ ਪੌੜੀਆਂ 'ਚ, ਜਦੋਂ ਜੋਗਾ ਆਇਆ ਵੇਖਿਆ ਵੀ ਪਹਿਰੇਦਾਰ ਖੜਾ ਹੈ। ਪਹਿਰੇਦਾਰ ਤੇ ਹੋਰ ਵੀ ਬਹੁਤ ਹੁੰਦੇ ਨੇ, ਅੱਖਾਂ ਚੱਖਾਂ ਪਾਈਆਂ, ਬਿੰਨਿਆ ਗਿਆ ਹਿਰਦਾ, ਡਰ ਲੱਗਦਾ ਵੇਖ ਕੇ, ਤੇਜ ਹੀ ਇਹਨਾਂ ਖਿੱਚੀ ਇੰਨੀ ਆ, ਪਾਪ ਕੰਬਦੇ ਨੇ ਸਰ ਪਾਪ। ਕਈ ਵਾਰੀ ਵੇਖਦਾ ਹੁੰਦਾ ਹੈ ਕਈ ਬੱਚਾ ਪਾਣੀ ਦਾ ਗਲਾਸ ਫੜਾਏ, ਉਹ ਨਹੀਂ ਕੰਬਦਾ, ਵੱਡਾ ਜਦੋਂ ਗਲਾਸ ਫੜਾਉਂਦਾ ਉਹਦੇ ਹੱਥ ਕੰਬਦੇ ਨੇ। ਕਿਉਂ ਕੰਬਦਾ ਬੱਚਾ, ਕਿਉਂ ਨਹੀਂ ਕੰਬਦਾ ਬੱਚਾ? 5 ਸਾਲ ਦਾ ਗਲਾਸ ਪਾਣੀ ਦਾ ਫੜਾ ਰਿਹਾ ਉਹ ਤਾਂ ਕੰਬਦਾ ਨਹੀਂ, 50 ਸਾਲ ਦਾ ਬੰਦਾ ਇੰਨਾ ਪੜ੍ਹਿਆ ਲਿਖਿਆ ਵੀ ਉਹ ਐਂ ਕੰਬਦਾ, ਹੱਥ ਕੰਬਦੇ ਨੇ, ਕਿਉਂ ਕੰਬਦੇ ਨੇ? ਉਹ ਨਹੀਂ ਕੰਬਦਾ, 50 ਸਾਲਾਂ 'ਚ ਕੀਤੇ ਪਾਪ ਕੰਬਦੇ ਨੇ, ਉਸ ਕਰਕੇ ਕੰਬ ਰਿਹਾ ਹੁੰਦਾ। ਕੰਬਦਾ ਹੀ ਉਹ ਆ, ਲੱਤਾਂ ਕੰਬਦੀਆਂ ਨੇ, ਹੱਥ ਕੰਬਦੇ ਨੇ, ਬੱਚਾ ਨਹੀਂ ਕੰਬਦਾ। ਕਰ ਜਿਹੜੇ ਅੱਜ ਅਸੀਂ ਆਪਣੇ ਤੋਂ ਵੱਡੇ ਦੇ ਸਾਹਮਣੇ ਤੋਂ ਖੜਾਂਗੇ ਕੰਬਾਂਗੇ, ਜਦੋਂ ਅਸੀਂ 5 ਸਾਲਾਂ ਦੇ ਸੀ ਅਸੀਂ ਨਹੀਂ ਸੀ ਕੰਬਦੇ, 7-10 ਸਾਲ ਦਾ ਬੱਚਾ ਨਹੀਂ ਕੰਬਦਾ। ਜਿਉਂ ਜਿਉਂ ਵਧੀ ਜਾਂਦਾ ਅੰਦਰ ਪਾਪ ਵਧੀ ਜਾਂਦੇ ਨੇ, ਫਿਰ ਅੰਦਰਲੀਆਂ ਘਾਟਾਂ ਕੰਬਦੀਆਂ ਨੇ, ਅੰਦਰ ਜਿਹੜਾ ਚੋਰ ਬੈਠਾ ਉਹ ਕੰਬਦਾ, ਸੱਚਾ ਨਹੀਂ ਕੰਬਦਾ ਕਦੇ। ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਖੜੇ ਨੇ। ਜਦੋਂ ਇਹ ਇਹਨੇ ਵੇਖਿਆ ਸਤਿਗੁਰਾਂ ਦੇ ਚਿਹਰੇ ਵੱਲ, ਕੰਬਣੀ ਛਿੜ ਗਈ, ਤੇਜ ਹੀ ਇਹਨਾਂ ਮਹਾਰਾਜ ਦਾ, ਪਛਾਣ ਨਹੀਂ ਆਈ ਵੀ ਗੁਰੂ ਗੋਬਿੰਦ ਸਿੰਘ ਨੇ, ਪਛਾਣ ਨਹੀਂ ਸਕਿਆ। ਫਿਰ ਵਾਪਸ ਚਲੇ ਗਏ, ਦੂਜੀ ਵਾਰੀ ਫਿਰ ਆ ਗਿਆ, ਰਾਤ ਨੂੰ ਗਿਆ ਨਹੀਂ, ਘੋੜੇ 'ਤੇ ਨਹੀਂ ਚੜ੍ਹਿਆ, 1 ਘੰਟਾ ਉਡੀਕਿਆ ਵੀ ਹੁਣ ਪਹਿਰੇਦਾਰ ਪਰੇ ਨਿਕਲ ਗਏ, ਹੁਣ ਚੱਲਦਾ। ਦੂਜੀ ਵਾਰੀ ਫਿਰ ਅੱਗੇ ਮਹਾਰਾਜ ਫੇਰ ਬੈਠੇ, ਤੀਜੀ ਵਾਰੀ ਇਹ ਫੇਰ ਚਲੇ ਗਿਆ। ਜਦੋਂ ਤੀਜੀ ਵਾਰੀ ਗਿਆ ਨਾ ਮਹਾਰਾਜ, ਫਿਰ ਬੋਲ ਹੀ ਪਏ,
ਕਿਹੜਾ ਏ ਤੂੰ ਚੋਰ ਯਾਰ, ਕੀ ਦਾ ਘਰ ਤਾੜਨਾ ਏ, ਤੀਜੀ ਵਾਰੀ ਫੇਰਾ ਪਾਇਆ ਵਿੱਚ ਤੂੰ ਬਾਜ਼ਾਰ ਦੇ, ਫੜ ਕੇ ਤੈਨੂੰ ਦਈਏ ਇਸ ਵਕਤ ਵਿੱਚ ਬੰਦੀ ਖਾਨੇ, ਫਿਰਦੇ ਨੇ ਸਿਪਾਹੀ ਪਹਿਰੇਦਾਰ ਸਰਕਾਰ ਦੇ।
ਕੌਣ ਹੈ ਤੂੰ, ਕੀ ਕਰਨ ਫਿਰਦਾ, ਤੀਜੀ ਵਾਰੀ ਆਇਆ ਤੂੰ ਇੱਥੇ, ਗੱਲ ਕੀ ਹੈ?
ਤੇੜ ਹੈ ਕਸ਼ਹਿਰਾ, ਰਹਿਤ ਦਸਵੇਂ ਗੁਰਾਂ ਦੀ ਤੇਰੇ, ਸਿਰ ਉੱਤੇ ਕੇਸ ਪੇਚ ਸਿੱਧੀ ਦਸਤਾਰ ਦੇ।
ਆਹ ਬਚਨ ਨੋਟ ਕਰਿਓ, ਸਾਖੀ ਤੋਂ ਸਿੱਖਿਆ ਲਈਦੀ ਹੈ। ਮੈਂ ਘੱਟ ਖੁਸ਼ ਹਾਂ ਪਰ ਫਿਰ ਵੀ ਮੈਨੂੰ ਇਹ ਹੁੰਦਾ ਵੀ ਕਈ ਕਹਿਣਗੇ ਇਤਿਹਾਸ ਤੇ ਸੁਣਾਇਆ ਹੀ ਨਹੀਂ ਜੀ ਕੋਈ, ਤਾਂ ਕਰਕੇ ਮੈਂ ਵਿੱਚ ਛੋਟਾ ਜਿਹਾ ਪ੍ਰਮਾਣ ਦੇ ਚੱਲਿਆ। ਸਾਖੀ ਚ ਸੁਣਿਆ ਕਰੋ, ਕਈਆਂ ਨੂੰ ਹੁੰਦਾ ਇਤਿਹਾਸ ਹੋਵੇ ਪਰ ਇਤਿਹਾਸ ਦੇ ਨਾਲ ਆਪਣੇ ਆਪ ਨੂੰ ਖੜਾਈ ਦਾ ਸਾਹਮਣੇ, ਜੋਗਾ ਇੱਥੇ ਥੋੜਾ ਬੈਠਾ, ਇੱਥੇ ਤੇ ਆਪਾਂ ਬੈਠੇ। ਜੋ ਹੁਕਮ ਹੈ ਇਹ ਇਕੱਲੇ ਜੋਗੇ ਵਾਸਤੇ ਨਹੀਂ, ਇਹ ਸਾਡੇ ਸਾਰਿਆਂ ਵਾਸਤੇ। ਆਪਣੇ ਥਾਂ ਜੋਗੇ ਦੀ ਥਾਂ ਤੇ ਅਸੀਂ ਆਪਣੇ ਆਪ ਨੂੰ ਖੜਾ ਲਓ। ਮਹਾਰਾਜ ਕੀ ਕਹਿੰਦੇ ਨੇ ਜੋਗੇ ਨੂੰ,
ਪੇੜ ਹੈ ਦੁਸ਼ਹਿਰਾ ਰੈਤ ਦਸਵੇਂ ਗੁਰਾਂ ਦੀ ਤੇਰੇ, ਸਿਰ ਉੱਤੇ ਕੇਸ ਪੇਚ ਸਿੱਧੀ ਦਸਤਾਰ ਦੇ, ਦਸਵੇਂ ਗੁਰਾਂ ਦੇ ਤਾਈ ਲਾਜ ਲਾਉਂਦਾ ਖਾਲਸਾ ਜੀ।
ਅਸੀਂ ਤੇ ਨੀ ਲਾਜ ਲਾਈ ਕਦੇ, ਅਸੀਂ ਬਾਣਾ ਪਾਇਆ, ਜਿਹਨੇ ਅੰਮ੍ਰਿਤ ਛਕਿਆ ਉਹਨੇ ਬਾਣਾ ਪਾਇਆ, ਬਾਣਾ ਚੋਲਾ ਨਹੀਂ। ਜਿਹਦੇ ਜਿਹਦੇ ਸ੍ਰੀ ਸਾਹਿਬਾਂ ਪਾਈਆਂ ਨੇ ਮਨਾਂ 'ਚ ਝਾਤੀ ਮਾਰਿਓ ਪਿਆ ਦਿਓ,
ਦਸਵੇਂ ਗੁਰਾਂ ਦੇ ਤਾਈ ਲਾਜ ਲਾਉਂਦਾ ਖਾਲਸਾ ਜੀ। ਹੋ ਕੇ ਸਿੱਖ ਕਰੇ ਕੰਮ ਠੱਗ ਚੋਰ ਯਾਰ ਦੇ,
ਉਹ ਕਹਿੰਦੇ ਸਿੱਖ ਹੋ ਕੇ ਤੇ ਕੰਮ ਕਿਹੜੇ ਕਰਨਾ, ਕੰਮ ਠੱਗ ਵਾਲੇ, ਕੰਮ ਚੋਰਾਂ ਵਾਲੇ, ਕੰਮ ਯਾਰਾਂ ਵਾਲੇ। ਐਸਾ ਬਾਣ ਮਾਰਿਆ ਮਹਾਰਾਜ ਨੇ,
ਅੰਮ੍ਰਿਤ ਵੇਲਾ ਤੇ ਗੁਰਾਂ ਦਾ ਬਾਣਾ ਪਾਇਆ, ਵਾੜੇ ਫਿਰਦਾ ਵੇਸ਼ਵਾਨ, ਵੇਲਾ ਤੇ ਗੁਰਾਂ ਦਾ ਬਾਣਾ ਪਾਇਆ, ਵਾੜੇ ਫਿਰਦਾ ਵੇਸ਼ਵਾਨ।
ਅੰਮ੍ਰਿਤ ਵੇਲਾ ਗੁਰੂ ਦਾ ਬਾਣਾ ਪਾਇਆ, ਕਿੱਥੇ ਫਿਰਨਾ। ਐਸਾ ਬਾਣ ਮਾਰਿਆ ਜੋਗਾ ਤੇ ਸ਼ਰਮਸ਼ਾਰ ਹੋ ਗਿਆ, ਉਸੇ ਸਮੇਂ ਭੱਜਿਆ ਵਾਪਸ ਘੋੜੇ ਤੇ ਚੜ ਗਿਆ। ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ, ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ, ਇਹੋ ਜਿਹਾ ਹੋਵੇ ਗੁਰੂ। ਸਾਰੀ ਰਾਤ ਪਹਿਰਾ ਦੇਵੇ, ਅੰਮ੍ਰਿਤ ਦਾ ਸੋਮਾ ਹੋਵੇ ਤਪਦਿਆਂ ਨੂੰ ਥਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ, ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ, ਇਹੋ ਜਿਹਾ ਹੋਵੇ।
ਸਤਿ ਸ੍ਰੀ ਅਕਾਲ।
ਸਾਰੀ ਰਾਤ ਮਹਾਰਾਜ ਨੇ ਪਹਿਰਾ ਦਿੱਤਾ, ਖਲੋ ਕੇ ਦਿਨ ਚੜਿਆ, ਜੋਗਾ ਵਾਪਸ ਪਹੁੰਚਿਆ, ਜਾਂਦਿਆਂ ਨੂੰ ਮਹਾਰਾਜ ਬੈਠੇ ਨੇ, ਊਂਗ ਰਹੇ ਨੇ, ਏਦਾਂ ਲੱਗਦਾ ਜਿਹਦਾ ਆਰਾਮ ਨਹੀਂ ਕੀਤਾ, ਅੱਖਾਂ 'ਚ ਲਾਲੀ ਰੜਕਦੀ। ਮਹਾਰਾਜ ਜੀ ਨੂੰ ਕਹਿੰਦਾ ਜੋਗਾ, ਕਹਿੰਦਾ ਜੀ ਇੱਦਾਂ ਲੱਗਦਾ ਜਿੱਦਾਂ ਤੁਸੀਂ ਰਾਮ ਨਹੀਂ ਕੀਤਾ ਮਹਾਰਾਜ, ਕਹਿੰਦੇ ਤੇਰੇ ਵਰਗੇ ਸੌਣ ਹੀ ਨਹੀਂ ਦਿੰਦੇ ਜੋਗੇ ਨੂੰ, ਜਾਂਦੇ ਨੇ ਥੋੜਾ ਜਿਹਾ ਛੱਕ ਤੇ ਪੈ ਗਿਆ ਸੀ। ਫਿਰ ਮਹਾਰਾਜ ਨੇ ਮਾਣ ਦਿੱਤਾ ਜੋਗੇ ਨੂੰ, ਜੋਗਿਆ ਤੇਰੇ ਵਰਗਾ ਕੋਈ ਨਹੀਂ, ਜੋਗਿਆ ਤੇਰੇ ਵਰਗਾ ਕੋਈ ਨਹੀਂ ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆ ਜਾਏ। ਜੋਗਾ ਹੋਰ ਵੀ ਚੌੜਾ ਹੋ ਗਿਆ ਵੀ ਇੰਨੇ ਸਿੱਖਾਂ ਚ ਮੇਰੀ ਵਡਿਆਈ, ਹੁਣ ਤੇ ਮੈਂ ਹੀ ਜਥੇਦਾਰ ਹਾਂ ਸਾਰਿਆਂ ਦਾ, ਮੇਰੀ ਸੋਭਾ ਕਰਤੀ। ਧਿਆਨ ਦਿਓ, ਇੱਕ ਪਲ ਵਿੱਚ ਮਾਨ ਦਿੱਤਾ, ਦੂਜੇ ਪਾਸੇ ਗੜਤ ਨਾਲ ਦੀ ਨਾਲ, ਜੋਗਿਆ ਤੇਰੇ ਵਰਗਾ ਕੋਈ ਨਹੀਂ ਜਿਹੜਾ ਲਾਵਾਂ ਅੱਧ ਵਿਚਾਲੇ ਛੱਡ ਕੇ ਆਵੇ, ਉਹ ਇਹੋ ਜਿਹਾ ਵੀ ਕੋਈ ਨਹੀਂ ਜਿਹੜਾ ਸਾਰੀ ਰਾਤ ਮੈਨੂੰ ਚੌਂਕੀਦਾਰ ਬਣਾ ਕੇ ਖੜਾਵੇ। ਮਾਨ ਨਾ ਕਰ ਲਈ ਕਿਤੇ, ਨਾਲ ਹੀ ਕੱਢਤਾ ਮਾਨ ਉਹਦਾ, ਮਾਨ ਦਿੱਤਾ ਵੀ ਤੇ ਮਾਨ ਕੱਢਿਆ। ਇਹ ਨਾ ਸੋਚ ਲਈ ਵੀ ਮੈਂ ਬੜਾ ਤਕੜਾ ਭਗਤ ਹੈ, ਜੇ ਤੂੰ ਚੌਂਕੀਦਾਰ ਬਣਿਆ ਤੇ ਮੈਂ ਵੀ ਤੇਰੇ ਵਾਸਤੇ ਪਹਿਰੇਦਾਰ ਬਣਿਆ। ਜੋਗਿਆ ਜੇ ਮੇਰੇ ਪ੍ਰੇਮ ਨੂੰ ਪਰਖਣਾ ਹੀ ਸੀ ਤੇ ਕਿਤੇ ਜੰਗ ਚ ਪਰਖ ਲੈਂਦਾ ਸਾਰੀ ਰਾਤ, ਉਹ ਤੂੰ ਮੈਨੂੰ ਜਿੱਥੇ ਮਰਜ਼ੀ ਖੜਾ ਲੈਂਦਾ, ਮੈਂ ਜੰਗ ਚ ਖੜਨ ਨੂੰ ਤਿਆਰ ਹਾਂ, ਪਾਣੀ ਚ ਖੜਾਤਾ ਪਾਣੀ ਚ ਖੜਨ ਨੂੰ ਤਿਆਰ ਹਾਂ, ਉਹ ਵੇਸ਼ਵਾ ਦੇ ਬਾਰ ਚ ਖੜਾਤਾ ਮੈਨੂੰ ਤੂੰ, ਵੇਸ਼ਵਾ ਦੇ ਬਾਰ ਚ ਪ੍ਰੇਮ ਨੂੰ ਪਰਖਿਆ। ਐਸੇ ਬਾਣ ਮਾਰੇ ਜੋਗਾ ਤੇ ਰੋਣ ਲੱਗ ਪਿਆ, ਤੁਹਾਡੇ ਵਰਗਾ ਕਿੱਥੋਂ ਬਣ ਜਾਏਗਾ ਕੋਈ ਜਿੱਥੋਂ ਗੱਲ ਚੱਲੀ। ਐਸੀ ਲਾਲ ਲਾਲ, ਅਸੀਂ ਬੱਚੇ ਨੂੰ ਮਾਂ ਨੀ ਕਹਿੰਦੀ ਲਾਲ, ਇਹ ਮੇਰਾ ਲਾਲ ਹੈ। ਭਗਤ ਪਿਆਰੇ ਭਗਤ ਰਵਿਦਾਸ ਜੀ, ਉਹ ਆਪਣੇ ਪਿਆਰੇ ਨੂੰ ਲਾਲ ਕਹਿ ਰਹੇ ਨੇ, ਲਾਲ। ਐਸੀ ਲਾਲ ਤੁਝ ਬਿਨ ਕੌਣ ਕਰੇ, ਜੋਗਾ ਨਹੀਂ ਅਸੀਂ ਬੈਠੇ ਹਾਂ, ਗੁਰੂ ਗੋਬਿੰਦ ਸਿੰਘ ਵੀ ਬੈਠੇ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਨੇ, ਦਸੇ ਪਾਤਸ਼ਾਹੀ ਹਾਜ਼ਰ ਨੇ, ਤੇ ਅਸੀਂ ਵੀ ਬੇਨਤੀ ਕਰੀਏ ਮਹਾਰਾਜ ਜੀ ਜੋਗਾ ਬਖਸ਼ਿਆ ਗਿਆ ਅਸੀਂ ਬਖਸ਼ੇ ਜਾਵਾਂਗੇ। ਅਸੀਂ ਤੇ ਕੌਡੇ ਤੋਂ ਵੀ ਵਧੀਕ ਪਾਪੀ ਹਾਂ। ਸੱਚੇ ਪਾਤਸ਼ਾਹ ਤੇ ਸੱਜਣ ਤੋਂ ਵੀ ਵਧੀਕ ਹੈ। ਪਤਾ ਨੀ ਕਿੰਨੀਆਂ ਗਲਤੀਆਂ ਕੀਤੀਆਂ, ਕਿੰਨੀਆਂ ਕੁ ਭੁੱਲਾਂ ਕੀਤੀਆਂ, ਅਸੀਂ ਵੀ ਬਖਸ਼ੇ ਜਾਵਾਂਗੇ ਕਦੇ। ਅਸੀਂ ਮਰ ਦੇ ਦਰ ਤੇ ਆਏ ਹਾਂ ਬਖਸ਼ਾਉਣ ਵਾਸਤੇ। ਯਾਦ ਰੱਖੋ ਪਿਆਰਿਓ, ਸਾਡੇ ਢਹਿਣ ਚ ਦੇਰੀ ਆ, ਉਹਦੇ ਬਖਸ਼ਣ ਚ ਕੋਈ ਦੇਰੀ ਨਹੀਂ। ਸਾਡੇ ਛਕਾਉਣ ਚ ਦੇਰੀ ਆ, ਉਹਦੇ ਛਕਣ ਚ ਕੋਈ ਦੇਰੀ ਨਹੀਂ। ਸਾਡੇ ਸੁਣਾਉਣ ਚ ਦੇਰੀ ਹੈ, ਉਹਦੇ ਸੁਣਨ ਚ ਕੋਈ ਦੇਰੀ ਨਹੀਂ। ਸਾਡੇ ਘਰ ਲਿਆਉਣ ਚ ਦੇਰੀ ਹੈ, ਉਹਦੇ ਆਉਣ ਚ ਕੋਈ ਦੇਰੀ ਨਹੀਂ। ਸਾਡੇ ਮਨਾਉਣ ਚ ਦੇਰੀ ਹੈ, ਉਹਦੇ ਮੰਨਣ ਵਿੱਚ ਕੋਈ ਦੇਰੀ ਨਹੀਂ। ਉਹ ਤੇ ਮੰਨਿਆ ਮਨਾਇਆ ਹੀ ਆ, ਪਰ ਸਾਨੂੰ ਮੰਨਣਾ ਪੈਣਾ। ਅਸੀਂ ਮੰਨੀਏ ਉਹ ਮੰਨ ਲਏਗਾ, ਉਹ ਕੋਈ ਦੂਰ ਨਹੀਂ। ਤੇ ਹਰਨਾਮੋ ਮੰਤਰ ਦਰੜਾਏ ਦਾ ਕੱਟੇ ਹਮੇ ਰੋਗ, ਹੋਮੇ ਦਾ ਰੋਗ ਕੱਟਿਆ। ਪੂਰਾ ਗੁਰੂ ਉਹੀ ਹੈ ਜਿਹੜਾ ਹੋਮੇ ਦਾ ਰੋਗ ਰੋਗ ਰਹਿ ਨਾ ਦੇਵੇ ਸਿੱਖ ਚ। ਜੋਗੇ ਦਾ ਮਾਨ ਕੱਟਿਆ ਮਹਾਰਾਜ ਨੇ, ਸਾਡੇ ਤੇ ਵੀ ਮਿਹਰ ਹੋਵੇ, ਅਸੀਂ ਵੀ ਝੋਲੀ ਅੱਡ ਕੇ ਖੈਰ ਮੰਗੀਏ ਸੱਚੇ ਪਾਤਸ਼ਾਹ। ਜਿੱਦਾਂ ਜੋਗੇ ਨੂੰ ਆਪਣਾ ਬਣਾਇਆ, ਜੋਗਾ ਨਿਰਮੋਹ ਹੋ ਗਿਆ, ਸਾਡੇ ਤੇ ਮਿਹਰ ਕਰੋ। ਘਰ ਵਿੱਚ ਰਹੀਏ, ਸਾਡਾ ਮੋਹ ਤੇਰੇ ਨਾਲ ਹੀ ਹੋਵੇ। ਬੱਚਿਆਂ ਚ ਰਹੀਏ, ਸਾਡਾ ਮੋਹ ਤੇਰੇ ਨਾਲ ਹੋਵੇ। ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਇਹ ਦਾਤ ਬਖਸ਼ੋ, ਸਾਡੀ ਝੋਲੀ ਚ ਵੀ ਖੈਰ ਪਾ ਦਿਓ। ਅਸੀਂ ਖੱਤੇ ਬਹੁਤ ਕਮਾਵਦੇ ਕਿ ਸ਼ੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਪਾਪੀ ਵੱਡ ਗੁਨਾਹ। ਕੰਨ ਔਗਣਾਂ ਨਾਲ ਭਰੇ ਪੈ ਨੇ, ਬੜਾ ਕੁਝ ਸੁਣਿਆ ਇਹਨਾਂ ਕੰਨਾਂ ਨਾਲ, ਮਾੜਾ ਹੀ ਮਾੜਾ, ਮਾੜਾ ਹੀ ਮਾੜਾ। ਜੀਭ ਨਾਲ ਬੜਾ ਕੁਝ ਮਾੜਾ ਹੀ ਬੋਲਿਆ, ਪਰ ਜੀਭ ਦਿੱਤੀ ਸੀ ਰੱਬ ਰੱਬ ਕਰਨ ਵਾਸਤੇ, ਕੰਨ ਦਿੱਤੇ ਸੀ ਪਰਮੇਸ਼ਰ ਦਾ ਨਾਮ ਸੁਣਨ ਵਾਸਤੇ, ਅੱਖਾਂ ਦਿੱਤੀਆਂ ਸੀ ਸੰਗਤ ਦੇ ਦਰਸ਼ਨ ਕਰਨ ਵਾਸਤੇ। ਪਰ ਅੱਗੇ ਵੀ ਅਰਜ ਕਰ ਚੁੱਕਿਆ, ਇੱਕ ਇੱਕ ਸਵਾਸ ਵਾਹਿਗੁਰੂ ਵਾਹਿਗੁਰੂ ਕਰਨ ਵਾਸਤੇ ਮਿਲ ਰਿਹਾ, ਆ ਰਹੇ ਨੇ ਸਵਾਸ, ਅਸੀਂ ਲੈ ਨਹੀਂ ਰਹੇ। ਇਹਦੀ ਬੜੀ ਕੀਮਤ ਹੈ, ਤੇ ਆਓ ਉਹਦੀ ਕੀਮਤ ਨੂੰ ਪਛਾਣੀਏ। ਤੇ ਕਿੱਡੀ ਵੱਡੀ ਦਾਤ ਮਹਾਰਾਜ ਸਾਨੂੰ ਦੇ ਕੇ ਗਏ ਨੇ, ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ। ਕਿੰਨਾ ਸੰਗਤ ਦਾ ਇਕੱਠ ਹੈ ਹੁਣ, ਇਕੱਠ ਤੇ ਬਹੁਤ ਆ ਤੇ ਆਨੰਦ ਤੇ ਫੇਰ ਆ, ਜੇ ਵੱਧ ਤੋਂ ਵੱਧ ਸੰਗਤਾਂ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਣ, ਜੇ ਵੱਧ ਤੋਂ ਵੱਧ ਸੰਗਤਾਂ ਤਿਆਰੀ ਵੀ ਕਰਨ। ਖੁਸ਼ੀ ਦੀ ਗੱਲ ਇਹ ਆ, ਕਿਉਂਕਿ ਦਾਸ ਦਾ ਸੁਭਾਅ ਆ, ਜਿੱਥੇ ਕਿਤੇ ਅੰਮ੍ਰਿਤ ਸੰਚਾਰ ਵੱਧ ਹੋਵੇ ਉਹ ਇਲਾਕੇ 'ਚ ਦੁਬਾਰਾ ਜਾਣ ਨੂੰ ਜੀ ਕਰਦਾ। ਜਿੱਥੇ ਕੋਈ ਅੰਮ੍ਰਿਤ ਨਾ ਛਕੇ, ਭਾਵੇਂ ਉਹ ਜਿੰਨਾ ਮਰਜ਼ੀ ਇਕੱਠ ਕਰ ਲੈਣ, ਉੱਥੇ ਜਾਣ ਨੂੰ ਜੀ ਨਹੀਂ ਕਰਦਾ। ਖੁਸ਼ੀ ਦੀ ਗੱਲ ਇਹ ਆ ਵੀ 205 ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ ਵਾਸਤੇ।
ਬੋਲੇ ਸੋ
ਬਹੁਤ ਹੈ, 205 ਦੀ ਗਿਣਤੀ ਵੀ ਬਹੁਤ ਇਸ ਇਲਾਕੇ ਦੇ ਹਿਸਾਬ ਨਾਲ ਬੜੀ ਕਿਰਪਾ, ਕਿਉਂਕਿ 205 ਨਹੀਂ ਇਹਨਾਂ ਨੇ ਵੱਧ ਜਾਣਾ। ਅੱਜ ਬਹੁਤ ਨੇ ਨਾਂ ਲਿਖਾ ਕੇ ਜਾਣੇ ਨੇ, ਕਈਆਂ ਨੇ ਕੱਲ੍ਹ ਤੱਕ ਤਿਆਰੀ ਕਰ ਲੈਣੀ, ਭਾਗ ਜਾਗਣ ਲੱਗਿਆਂ ਕੋਈ ਪਤਾ ਨਹੀਂ ਲੱਗਣਾ ਕਦੋਂ ਭਾਗ ਜਾਗ ਜਾਣੇ। ਅੱਜ ਕੁਝ ਹੋਰ ਆ, ਕੱਲ੍ਹ ਨੂੰ ਕੁਝ ਹੋਰ ਬਣ ਜਾਣਾ। ਗੁਰੂ ਘਰ ਵਿੱਚ ਜਨਮ ਹੋ ਗਿਆ, ਸਤਿਗੁਰ ਕੇ ਜਨਮੇ ਗਵਨ ਮਟਾਇਆ। ਜਦੋਂ ਗੁਰੂ ਘਰ 'ਚ ਜਨਮ ਹੋ ਜਾਏ, ਆਵਾਗਮਨ ਦਾ ਚੱਕਰ ਜਿਹੜਾ ਮਿਟ ਜਾਂਦਾ, ਜੰਮਣਾ ਮਰਨਾ ਮੁੱਕ ਜਾਂਦਾ। ਦੀਵਾਨਾਂ ਦਾ ਤੇ ਫਾਇਦਾ ਹੀ ਤਾਂ ਨੇ, ਤੇ ਤਾਂ ਕੀ ਫਾਇਦਾ ਫਿਰ ਉਹ ਗੂੜ ਗੱਲਾਂ ਕਰੀ ਚੱਲੋ, ਅਸੀਂ ਬੜੇ ਗਿਆਨੀ ਹਾਂ ਜੀ, ਤੇ ਜੇ ਅੰਮ੍ਰਿਤ ਇੱਕ ਨੂੰ ਵੀ ਨਾ ਛਕਾ ਸਕਿਆ ਤੇ ਫਿਰ ਤੇਰੇ ਗਿਆਨ ਦਾ ਵੀ ਕੀ ਫਾਇਦਾ। ਆ ਹੁਣ ਇੰਨੇ ਜਣੇ ਫਿਰਦੇ ਨੇ, 25-30 ਜਣੇ ਆਏ ਤੇ ਕਦੇ ਚਿਮਟੇ ਠਾਂ ਨੂੰ ਕਦੇ ਤਾਂ ਨੂੰ, ਤੇ ਜੇ ਕੋਈ ਗੁਰੂ ਵਾਲੇ ਹੀ ਨਾ ਬਣੇ ਫਿਰ ਕੀ ਫਾਇਦਾ ਸਾਡਾ ਆਇਆਂ ਦਾ ਇੱਥੇ। ਅੰਮ੍ਰਿਤ ਸੰਚਾਰ ਵਾਸਤੇ ਹੀ ਹੈ ਨਾ ਐਡਾ ਵੱਡਾ ਉੱਦਮ, ਉਪਰਾਲਾ ਪ੍ਰਸ਼ਾਦਾ ਘਰ ਵੀ ਛੱਕ ਲਈਦਾ, ਤੇ ਜੇ ਕਹੀਏ ਡੈਕੋਰੇਸ਼ਨ ਕੀਤੀ ਹੈ ਤੇ ਆਪਾਂ ਪੈਲਸਾਂ 'ਚ ਬਥੇਰੀ ਵੇਖਦੇ ਨੇ ਸੜਕਾਂ 'ਤੇ ਲੰਘਦੇ ਹਾਂ। ਜਦੋਂ ਜੇ ਸੱਚੇ ਦਰਬਾਰ ਵਿੱਚ ਆਏ ਹਾਂ ਤੇ ਸੱਚੇ ਬਣੀਏ, ਸੱਚ ਦੀ ਪਛਾਣ ਕਰੀਏ, ਤਾਂ ਹੀ ਫਾਇਦਾ ਨਾ। ਅੰਮ੍ਰਿਤ ਸੰਚਾਰ ਤੋਂ ਬਿਨਾਂ ਸਮਾਗਮ ਦਾ ਅਰਥ ਹੀ ਕੀ ਆ? ਸਮਾਗਮ ਤੇ ਹੁੰਦਾ ਹੀ ਜੋੜਨ ਵਾਸਤੇ ਆ, ਤੇ ਜੇ ਸਮਾਗਮ ਹੋਵੇ, ਪ੍ਰਬੰਧਕ ਉੱਦਮ ਉਪਰਾਲਾ ਕਰਨ ਤੇ 500-700 ਦਾ ਜੀਵਨ ਬਣੇ, ਸਾਰਿਆਂ ਨੂੰ ਭੁੱਲ ਜਾਣਾ ਸਮਾਗਮ। ਆ ਜਿਹੜਾ ਸੁਣਿਆ ਨਾ, 10 ਦਿਨਾਂ ਬਾਅਦ ਪੁੱਛ ਲਿਓ, ਸਭ ਭੁੱਲ ਜਾਂਦਾ। ਪੱਕਿਆਂ ਨੂੰ ਤੇ ਯਾਦ ਰਹਿੰਦਾ ਜਿਨ੍ਹਾਂ ਦਾ ਪ੍ਰੇਮ ਹੈ। ਹੁਣ ਸਾਨੂੰ ਕਿੰਨੇ ਨੰਬਰ ਅਸੀਂ ਡੈਰੀਆਂ, ਹਰੇਕ ਦੀ ਜੇਬ 'ਚ ਡੈਰੀ, ਹਰੇਕ ਕੋਲ ਮੋਬਾਈਲ ਫੜਿਆ ਹੋਇਆ ਉਹਦੇ ਵਿੱਚ ਨੰਬਰ ਫੀਡ ਕੀਤੇ ਹੋਏ ਨੇ, ਆਏਦਾ ਜੀ ਆਏਦਾ ਜੀ ਆਏਦਾ ਜੀ ਆਏਦਾ ਜੀ, ਡੈਰੀ ਤੇ ਕਿੰਨੇ ਨੰਬਰ ਲਿਖੇ ਨੇ। ਪਰ ਧਿਆਨ ਦਿਓ, ਆਪਣੇ ਭਰਾ ਦਾ ਨੰਬਰ ਜਾਂ ਪਿਤਾ ਦਾ ਨੰਬਰ ਜਾਂ ਆਪਣੇ ਘਰ ਦਾ ਨੰਬਰ ਸਹੁਰਿਆਂ ਦਾ ਨੰਬਰ ਉਹ ਤੇ ਉਂਝ ਯਾਦ ਹੁੰਦਾ, ਉਹ ਲਿਖਣ ਦੀ ਤੇ ਲੋੜ ਹੀ ਨਹੀਂ ਪੈਂਦੀ। ਲਿਖਦਾ ਤੇ ਉਹਨੂੰ ਆ ਜਿਹੜਾ ਭੁੱਲ ਜਾਏ। ਕਈ ਨੰਬਰ ਇੱਦਾਂ ਦੇ ਨੇ, 5-7 ਨੰਬਰ ਹਰੇਕ ਨੂੰ ਯਾਦ ਆਉਂਦੇ ਨੇ, ਫਲਾਣੇ ਦਾ ਆਹ ਨੰਬਰ ਹੈ। ਆਪਣਿਆਂ ਦਾ ਜਿੱਥੇ ਪ੍ਰੇਮ ਹੁੰਦਾ ਉਹ ਯਾਦ ਰਹਿੰਦਾ, ਜਿਹਦਾ ਪ੍ਰੇਮ ਨਹੀਂ ਉਹਦੇ ਵਾਸਤੇ ਡੈਰੀ ਕੱਢਣੀ ਪੈਂਦੀ ਆ। ਗੁਰੂ
ਸਤਿਗੁਰੂ
ਪ੍ਰੇਮ ਵਾਲੇ ਵਾਸਤੇ ਡੈਰੀ ਦੀ ਲੋੜ ਨਹੀਂ, ਆਪਣਿਆਂ ਦਾ ਯਾਦ ਹੀ ਰਹਿੰਦਾ ਹੁੰਦਾ। ਤੇ ਜਿਹਨਾਂ ਨੇ ਗੁਰੂ ਨੂੰ ਆਪਣਾ ਬਣਾਇਆ ਉਹਨਾਂ ਨੂੰ ਗੁਰੂ ਦਾ ਇਤਿਹਾਸ ਵੀ ਯਾਦ ਰਹਿੰਦਾ। ਜਿਹਨਾਂ ਨੂੰ ਬਾਜਾਂ ਵਾਲੇ ਸਤਿਗੁਰਾਂ ਨਾਲ ਪ੍ਰੇਮ ਹੈ ਉਹ ਇਤਿਹਾਸ ਨਹੀਂ ਕਦੇ ਭੁੱਲਦੇ, ਭੁੱਲਦੇ ਹੀ ਉਹ ਨੇ ਜਿਹਨਾਂ ਦਾ ਪ੍ਰੇਮ ਹੀ ਹੈ ਨਹੀਂ, ਉਹ ਭੁੱਲ ਜਾਣਗੇ। ਅੱਜ ਸੁਣਿਆ ਭੁੱਲ ਜਾਣਾ ਉਹਨਾਂ ਨੇ। ਤੇ ਧਿਆਨ ਦੇਣਾ, ਜਿਹਨਾਂ ਨੇ ਅੰਮ੍ਰਿਤ ਛਕ ਲੈਣਾ ਹੈ ਉਹਨਾਂ ਨੂੰ ਸ਼ੇਰਪੁਰ ਦਾ ਸਮਾਗਮ ਨਾ ਭੁੱਲ ਗਿਆ, ਉਹਨਾਂ ਨੂੰ ਸਦਾ ਹੀ ਯਾਦ ਰਹਿਣਾ। ਜਿੰਨਾ ਚਿਰ ਸਰੀਰ 'ਚ ਸਵਾਸ ਰਹਿਣਗੇ, ਜਦੋਂ ਉਹਨਾਂ ਨੇ ਸ੍ਰੀ ਸਾਹਿਬ ਵੇਖਣੀ ਹੈ, ਜਦ ਉਹਦੀ ਯਾਦ ਆ ਜਾਣਾ ਵੀ ਸ਼ੇਰਪੁਰ ਅਸੀਂ ਅੰਮ੍ਰਿਤ ਛਕਿਆ ਸੀ, ਇਹ ਸਮਾਗਮ ਉਹਨਾਂ ਦੇ ਅੰਦਰ ਬਹਿ ਜਾਣਾ, ਉਹਨਾਂ ਨੂੰ ਕਦੇ ਨਹੀਂ ਭੁੱਲਣਾ। ਬਾਕੀ ਤੇ ਰੌਣਕ ਮੇਲਾ ਵੇਖਣ ਵਾਲੀ ਸੰਗਤ ਹੁੰਦੀ। ਬੜੇ ਨੇ ਜਿਹਨਾਂ ਨੇ ਅੰਮ੍ਰਿਤ ਛਕਿਆ, ਧੰਨ ਭਾਗ। ਬਾਕੀ ਭਾਈ ਮਨ ਬਣਾਓ ਹੌਲੀ 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 ਹੌਲੀ। ਕੱਲ੍ਹ ਇੱਕ ਅਰਜ਼ ਕੀਤੀ ਸੀ ਸਤਿਗੁਰਾਂ ਤੇ ਮਾਨ ਹੈ ਦਾਅਵੇ ਨਾਲ, ਇਹ ਗੱਲ ਕਹਿੰਦਾ 15 ਦਿਨ ਸੰਗਤ ਕਰ ਲਓ, ਠੇਕੇ ਵੱਲ ਜਾਣ ਨੂੰ ਜੀ ਨਹੀਂ ਕਰਨਾ, ਮਨ ਹੀ ਨਹੀਂ ਕਰੇਗਾ ਜਾਣ ਨੂੰ ਠੇਕੇ 'ਚ, ਦਵਾਈ ਲੈਣ ਦੀ ਲੋੜ ਹੀ ਨਹੀਂ। ਕਿਉਂ ਪੈਸਾ ਬਰਬਾਦ ਕਰਦੇ ਹੋ, ਨਸ਼ਾ ਨਹੀਂ ਛੱਡਿਆ ਜਾਂਦਾ, ਸੰਗਤ ਕਰੋ ਖਾਣ ਨੂੰ ਜੀ ਨਹੀਂ ਕਰੇਗਾ, ਸ਼ਰਾਬ ਪੀਣ ਨੂੰ ਜੀ ਨਹੀਂ ਕਰੇਗਾ। ਹਾਂ ਜਿੰਨੀ ਕੁ ਮੈਲ ਘੱਟ ਹੈ, ਕੱਲ੍ਹ ਵੀ ਅਰਜ਼ ਕੀਤੀ ਸੀ ਉਹ 2-3 ਦੇ ਨਾਲ ਮੰਨ ਜਾਂਦਾ, ਕਈ 15 ਦਿਨ ਤੱਕ ਹੌਲੀ ਹੌਲੀ ਕਿਰਪਾ ਹੁੰਦੀ। ਜ਼ਿਆਦਾ ਤਿਰ ਦਾਖਲ ਰਹਿਣਾ ਪੈਂਦਾ, ਜ਼ਿਆਦਾ ਸਮਾਂ ਲੱਗ ਜਾਂਦਾ, ਪਰ ਕਈਆਂ 'ਤੇ ਛੇਤੀ ਕਿਰਪਾ ਹੋ ਜਾਂਦੀ। ਪਰ ਇਹ ਨਹੀਂ ਹੋ ਸਕਦਾ ਵੀ ਨਾ ਹੋਵੇ, ਹੋਏਗੀ ਜ਼ਰੂਰ ਕਿਰਪਾ, ਲਗਾਤਾਰ ਸੰਗਤ ਕਰਦਾ ਰਹੇ ਕੋਈ, ਮਹਾਰਾਜ ਦੀ ਬਖਸ਼ਿਸ਼ ਹੈ। 205 ਦੇ ਨਾਮ ਆਏ ਨੇ, ਬੜੀ ਕਿਰਪਾ ਮਹਾਰਾਜ ਦੀ, ਅਤੇ ਬੇਅੰਤ ਸੰਗਤਾਂ ਬੈਠੀਆਂ ਨੇ, ਬੇਅੰਤ ਵੀਰ ਭਰਾ ਨੇ ਜਿਨ੍ਹਾਂ ਨੇ ਅੱਜ ਮਨ ਬਣਾਏ ਨੇ। ਬਾਹਰ ਕਾਊਂਟਰ ਲੱਗਿਆ, ਨਾਂ ਲਿਖਾ ਦਿਓ, ਜੇ ਨਾਮ ਨਹੀਂ ਵੀ ਲਿਖਾਓਗੇ ਤੇ ਤਾਂ ਵੀ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਗੁਰਦੁਆਰਾ ਕਿੱਥੇ ਹੋਣਾ ਅੰਮ੍ਰਿਤਸਰ, ਗੁਰਦੁਆਰਾ ਸ਼੍ਰੀ ਅਕਾਲ ਪ੍ਰਕਾਸ਼, ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਸ਼ੇਰਪੁਰ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਕੱਲ੍ਹ ਨੂੰ ਸ਼ਾਮ ਨੂੰ 6 ਵਜੇ। ਜਿੱਥੇ ਅੱਜ ਸੰਗਤ ਦੇ ਦਰਸ਼ਨ ਕੀਤੇ ਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ, ਕੱਲ੍ਹ ਨੂੰ ਗੁਰੂ ਰੂਪ ਪੰਥ ਖਾਲਸੇ ਦੇ 5 ਪਿਆਰਿਆਂ ਦੇ ਵੀ ਦਰਸ਼ਨ ਕਰਾਂਗੇ, ਔਰ ਨਾਲ ਉਹਨਾਂ ਸੰਗਤਾਂ ਦੇ ਵੀ ਦਰਸ਼ਨ ਕਰਾਂਗੇ ਜਿਹੜੇ ਖੰਡੇ ਬੜ ਦਾ ਅੰਮ੍ਰਿਤ ਛਕ ਕੇ ਆਉਣਗੇ। ਤੇ ਬੇਨਤੀ ਆ ਭਾਈ, ਮਨ ਬਣਾਓ, ਬੜੀ ਗਰਮੀ ਆ, ਬੜਾ ਵੱਟ ਹੈ, ਪਰ ਇੰਨੀ ਗਰਮੀ ਵਿੱਚ ਉਹੀ ਆਏਗਾ ਜਿਹੜਾ ਪਿਆਰ ਵਾਲਾ, ਉਹਨੇ ਆਉਣਾ। ਮੌਸਮ ਠੀਕ ਹੋਵੇ ਤੇ ਸਾਰੇ ਹੀ ਆ ਜਾਂਦੇ ਆ, ਹੁਣ ਵੇਖ ਲਓ ਥੱਲੇ ਜਗ੍ਹਾ ਵੀ ਤਪਦੀ ਆ, ਉੱਪਰੋਂ ਵੀ ਤਪਸ਼ ਪੈ ਰਹੀ ਹੈ, ਪਰ ਹੁਣ ਆ ਇੰਨੀ ਸੰਗਤ ਦਾ ਇਕੱਠ, ਇਹਨੂੰ ਪ੍ਰੇਮ ਨਾ ਅੱਖਾਂ ਤੇ ਹੋਰ ਕੀ ਆਖਾਂ, ਇਹ ਪ੍ਰੇਮ ਹੀ ਆ, ਇਹ ਪ੍ਰੇਮ ਆ ਸੰਗਤਾਂ ਦਾ ਜਿਹੜਾ ਨਜ਼ਰ ਆ ਰਿਹਾ, ਇਹ ਸਤਿਗੁਰ ਦੀ ਬਖਸ਼ਿਸ਼ ਕੰਮ ਕਰਦੀ ਹੈ, ਨਹੀਂ ਤੇ ਇੰਨੀ ਸੰਗਤ ਨੂੰ ਟਿਕਾਉਣਾ ਬਹੁਤ ਔਖਾ। ਇਹ ਮਹਾਰਾਜ ਆਪੇ ਹੀ ਵਿੱਚ ਵਿਚਰ ਕੇ ਕਿਰਪਾ ਕਰ ਰਹੇ ਨੇ, ਸਤਿਗੁਰਾਂ ਨੇ ਬਖਸ਼ਿਸ਼, ਸਤਿਗੁਰ ਦੀ ਰਹਿਮਤ ਇੰਨੀ ਸੰਗਤ ਵਿੱਚ ਕੰਮ ਕਰਦੀ ਹੈ। ਇੱਕ ਬੱਚਾ ਮਾਤਾ ਦੀ ਗੋਦ ਵਿੱਚ ਬੈਠਾ ਵੀ ਬੈਠਾ ਉਹ ਨਹੀਂ ਰੋਂਦਾ, ਭੁੱਖ ਲੱਗੀ ਤੇ ਵੀ ਚੁੱਪ ਹੈ, ਉਹ ਵੀ ਚੁੱਪ ਆ, ਉੱਥੇ ਜਿੱਥੇ ਬੈਠਾ ਬੈਠਾ ਹੈ। 10-20 ਜਣਿਆਂ ਨੂੰ ਤੇ ਬਿਠਾ ਲਈਦਾ ਟਿਕਾ ਕੇ, ਸਾਡੇ ਨੌਜਵਾਨ ਭਰਾ ਜਿਹੜੇ 1 ਮਿੰਟ ਚੁੱਪ ਨਹੀਂ ਕਰਦੇ 2 ਘੰਟੇ ਤੋਂ ਬੈਠੇ, ਸੁਣ ਜਿੱਦਾਂ ਪੱਥਰ ਦੀ ਮੂਰਤੀ ਹੁੰਦੀ ਹੈ। ਇਹ ਪ੍ਰੇਮ ਹੀ ਆ ਨਾ, ਬਾਣੀ ਨਾਲ, ਬਾਣੀ ਨਾਲ। ਤੇ ਜੇ ਮੈਂ ਮਾਨ ਕਰ ਲਵਾਂ ਮੇਰੇ ਕਰਕੇ ਤੁਸੀਂ ਆਏ ਹੋ, ਨਹੀਂ, ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ। ਸਤਿਗੁਰਾਂ ਦਾ ਦਰਬਾਰ ਵੱਡੇ ਦਾ ਦਰਬਾਰ ਵੱਡਾ ਹੀ ਹੋਣਾ ਚਾਹੀਦਾ, ਵੱਡੇ ਦਾ ਸਮਾਗਮ ਵੱਡਾ ਹੀ ਹੋਣਾ ਚਾਹੀਦਾ। ਇਹ ਸਤਿਗੁਰੂ ਸਭ ਤੋਂ ਵੱਡੇ ਨੇ। ਇਲਾਕੇ 'ਚ ਸਮਾਗਮ ਹੋਵੇ, ਅਸੀਂ ਵੀ ਕਹੀਏ ਸਾਡੇ ਸਤਿਗੁਰਾਂ ਦਾ ਦਰਬਾਰ ਸਜਿਆ ਸੀ, ਉੱਥੇ ਇੰਨੀ ਸੰਗਤ ਨੇ ਹਾਜ਼ਰੀ ਭਰੀ। ਸਾਡੇ ਸਤਿਗੁਰਾਂ ਦਾ ਦਰਬਾਰ ਸਜਿਆ, ਉੱਥੇ ਇੰਨੀਆਂ ਸੰਗਤਾਂ, ਤੇ ਜਿਹੜਾ ਇੰਨੀ ਸੰਗਤ ਨੂੰ ਵੇਖ ਕੇ ਖੁਸ਼ ਨਾ ਹੋਵੇ ਉਹ ਸਿੱਖ ਨਹੀਂ ਹੋਣਾ, ਉਹ ਕੋਈ ਹੋਰ ਹੀ ਹੋਣਾ।
ਜਿਹੜਾ ਖਾਲਸਾ ਪਰਿਵਾਰ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਵੀ ਖੁਸ਼ ਨਾ ਹੋਵੇ, ਨਾ ਹੀ ਆਵੇ, ਗੱਲਾਂ ਹੀ ਕਰੀ ਜਾਣੇ, ਦੇਹੀ ਕਰਦਾ ਰਹੇ, ਫਿਰ ਉਹ ਸਿੱਖ ਹੀ ਨਹੀਂ ਹੋਣਾ। ਇੰਨੀ ਸੰਗਤ, ਇੰਨਾ ਸਤਿਗੁਰਾਂ ਦਾ ਦਰਬਾਰ ਸਜਿਆ ਹੋਇਆ, ਇਹ ਖੁਸ਼ੀ ਹੁੰਦੀ ਹੈ ਗੁਰਮੁਖਾਂ ਨੂੰ ਚਾਹ ਚੜ੍ਹਦਾ, ਸ਼ੁਕਰ ਹੈ ਸਾਡੇ ਸਿੱਖ ਭਰਾ ਇੰਨੇ ਇਕੱਠੇ ਹੋ ਕੇ ਤੇ ਬਹਿ ਗਏ, ਕਦੇ ਮਨ ਵੀ ਇਕੱਠੇ ਕਰ ਲੈਣਗੇ, ਜੇ ਤਨ ਕਰਕੇ ਇਕੱਠੇ ਆ ਤੇ ਕਦੇ ਮਨ ਵੀ ਇਕੱਠੇ ਹੋ ਜਾਣਗੇ। ਆਓ ਸਰਬ ਸੰਗਤਾਂ ਦਾ ਧੰਨਵਾਦ ਤੇ ਮਨ ਬਣਾਓ ਭਾਈ, ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਅੰਮ੍ਰਿਤ ਛਕਣ ਵਾਸਤੇ, ਪ੍ਰਬੰਧਕਾਂ ਕੋਲ ਨਾਮ ਦਰਜ ਕਰਾਓ, ਗੁਰੂ ਵਾਲੇ ਬਣੋ, ਖੰਡੇ ਪੜ ਦਾ ਅੰਮ੍ਰਿਤ ਛਕੀਏ, ਇਹੀ ਹੁਕਮ ਆ ਸਤਿਗੁਰਾਂ ਦਾ, ਇਸੇ ਵਿੱਚ ਹੀ ਸਤਿਗੁਰਾਂ ਦੀ ਖੁਸ਼ੀ ਆ, ਇਸੇ ਵਿੱਚ ਹੀ ਲੋਕ ਤੇ ਪ੍ਰਲੋਕ ਸੁਹੇਲਾ ਹੋਣਾ ਹੈ।
ਪੀਵੋ ਪਹਲ ਖੰਡੇ ਤਾਰ ਹੋਵੇ ਜਨਮ ਸੁਹੇਲਾ, ਪਹਲ ਖੰਡੇ ਤਾਰ ਹੋਵੇ ਜਨਮ ਸੁਹੇਲਾ, ਪੀਵੋ ਪਹਲ ਖੰਡੇ ਤਾਰ ਹੋਵੇ ਜਨਮ ਸੁਹੇਲਾ, ਪਹਲ ਖੰਡੇ ਤਾਰ ਹੋਵੇ ਜਨਮ ਸੁਹੇਲਾ, ਪੀਵੋ ਪਹਲ ਖੰਡੇ ਤਾਰ ਹੋਵੇ ਜਨਮ ਸੁਹੇਲਾ, ਪੀਵੋ ਪਹਲ ਖੰਡੇ ਤਾਰ ਪਿਤਾਰੀਆਂ ਖੁਸ਼ੀਆਂ ਦੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਨੀ ਸੰਗਤ, ਖੰਡੇ ਵਾਲਾ ਅੰਮ੍ਰਿਤ ਪੀ ਪਿਤਾਰੀਆਂ ਖੁਸ਼ੀਆਂ ਦੇ ਭਰਿਆ ਤੋਂ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਉਹ ਬਾਟ ਵਿੱਚ ਕੀ ਸੰਗਤੇ, ਪਤਾ ਨਹੀਂ ਉਹ ਬਾਟ ਵਿੱਚ ਕੀ ਧੁੱਪ ਭਰਿਆ ਤੋਂ ਅੱਖਾਂ ਖੁੱਲ ਜਾਂਦੀਆਂ, ਪਤਾ ਨਹੀਂ ਉਹ ਬਾਟ ਵਿੱਚ ਕੀ
ਪਰਿਵਾਰ ਗੁਰਾਂ ਸਾਡੇ ਉੱਤੋਂ ਵਾਰਿਆ, ਕੋਲ ਉਹਨਾਂ ਰੱਖਿਆ ਵੀ ਕੀ ਰੱਖਿਆ, ਮਨ ਲੁਕੋ ਕੇ ਸਾਥੋਂ ਸਭ ਕੁਛ ਕੁਰਬਾਨ ਕਰਤਾ। ਦੌਲੇ ਸ਼ਾਹ ਫਕੀਰ ਨੇ ਪੁੱਛਿਆ ਸੀ ਕਿਹਦੇ ਨਾਲ ਪਿਆਰ ਤੇਰਾ, ਦੱਸੀ ਦਸ਼ਮੇਸ਼ ਪਿਤਾ, ਆਏ ਕੇ ਫਕੀਰ ਇੱਕ ਅਰਜ ਗੁਜ਼ਾਰਦਾ, ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ, ਨਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ 'ਚ ਨਾ ਵਾਰਦਾ, ਮਾਇਆ ਨਾਲ ਪਿਆਰ ਹੁੰਦਾ ਨਦੀਆਂ 'ਚ ਰੋੜਦਾ, ਨਾ ਘਰ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ, ਘਰ ਨਾਲ ਪਿਆਰ ਹੁੰਦਾ ਆਨੰਦਪੁਰ ਕਿਉਂ ਛੱਡਦੇ, ਕਿਹਦੇ ਨਾਲ ਪਿਆਰ ਹੈ। ਅੱਗੋਂ ਹੱਸ ਬੋਲੇ ਸ਼੍ਰੀ ਦਸ਼ਮੇਸ਼ ਪਿਤਾ, ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਧਾਰ। ਮਹਾਰਾਜ ਕਹਿੰਦੇ ਵਾਹ,
ਸਤਿ ਸ੍ਰੀ ਅਕਾਲ।
ਮਹਾਰਾਜ ਕਹਿੰਦੇ ਨੇ ਮੈਨੂੰ ਅੰਮ੍ਰਿਤ ਪਿਆਰਾ ਲੱਗਦਾ ਹੈ, ਮੈਨੂੰ ਅੰਮ੍ਰਿਤ ਧਾਰੀ ਸਿੰਘ ਪਿਆਰਾ ਲੱਗਦਾ ਹੈ, ਮੈਨੂੰ ਅੰਮ੍ਰਿਤ ਧਾਰੀ ਦਾ ਅੰਮ੍ਰਿਤ ਵੇਲੇ ਉੱਠਣਾ ਪਿਆਰਾ ਲੱਗਦਾ ਹੈ, ਮੈਨੂੰ ਅੰਮ੍ਰਿਤ ਧਾਰੀ ਦਾ ਅੰਮ੍ਰਿਤਮਈ ਬਾਣੀ ਪੜ੍ਹਦਾ ਜਦੋਂ ਉਦੋਂ ਮੈਨੂੰ ਉਹ ਪਿਆਰਾ ਲੱਗਦਾ, ਅੰਮ੍ਰਿਤ ਵੇਲੇ ਉੱਠੇ ਮੇਰਾ ਪਿਆਰਾ, ਅੰਮ੍ਰਿਤ ਵੇਲੇ ਅੰਮ੍ਰਿਤ ਧਾਰੀ ਅੰਮ੍ਰਿਤ ਵੇਲੇ ਉੱਠੇ ਫਿਰ ਪਿਆਰਾ ਲੱਗਦਾ। ਲਓ ਇਹ ਬੇਨਤੀ ਆ, ਕੱਲ੍ਹ ਨੂੰ ਬੇਨਤੀ ਆ, ਜਿੰਨਾ ਚਿਰ ਸਤਿਗੁਰੂ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਰਾਤ ਸੰਗਤ ਬੈਠੀ ਰਹੀ ਬੈਠੀ ਰਹੀ। ਜਦੋਂ ਲੱਗਿਆ ਸੇਵਾ ਹੋਣ ਲੱਗੀ ਮਹਾਰਾਜ ਦੀ ਸੁੱਖ ਆਸਣ ਦੀ, ਫਿਰ ਉੱਠ ਕੇ ਵਿੱਚ ਲੱਗ ਪਏ ਜਾਣ। ਬੇਨਤੀ ਇਹ ਆ ਵੀ ਜਿੰਨਾ ਚਿਰ ਮਹਾਰਾਜ ਜਾਂਦੇ ਨਹੀਂ ਪੰਡਾਲ ਚੋਂ, ਉਹਨਾਂ ਚਿਰ ਨਹੀਂ ਆਪਾਂ ਜਾਣਾ। ਇੰਨੇ ਚਿਰ ਦੇ ਬੈਠੇ ਹੋ, ਮੈਂ ਆ ਰਿਹਾ ਸੀ ਜਲਦੀ, ਮੈਨੂੰ ਫੋਨ ਗਿਆ ਕਹਿੰਦੇ ਸੰਗਤ ਲੇਟ ਆ ਰਹੀ ਹੈ, ਥੋੜ੍ਹਾ ਜਿਹਾ ਲੇਟ ਕਰ ਦਿਓ, ਥੋੜ੍ਹਾ ਜਿਹਾ ਹੋਰ ਸਮਾਂ ਲੰਘ ਜਾਏ। ਚਲੋ ਕੋਈ ਨਹੀਂ, ਬਹੁਤ ਪਿਆਰ ਵਿੱਚ ਸੰਗਤਾਂ ਨੇ ਕਈ ਘੰਟਿਆਂ ਤੋਂ ਬੈਠ ਕੇ ਹਾਜ਼ਰੀਆਂ ਭਰੀਆਂ ਨੇ। ਅਤੇ ਦਾਸ ਨੇ ਅਰਜ਼ ਕੀਤੀ ਸੀ ਲਗਭਗ ਥੋੜ੍ਹੀ ਕੁ ਜਗ੍ਹਾ ਬਾਕੀ ਰਹਿ ਗਈ ਅਨਾਜ ਮੰਡੀ ਦੀ, ਕੱਲ੍ਹ ਨੂੰ ਭਰ ਜਾਣੀ ਸਾਰੀ, ਮਾਰ ਦੀ ਮਿਹਰ ਨਾਲ ਹੌਲੀ ਹੌਲੀ ਕਿਰਪਾ ਹੋ ਜਾਣੀ। ਕਿਉਂਕਿ ਪਤਾ ਹੀ ਆ ਰੋਜ਼ ਦਾ ਹੀ ਕੰਮ ਆ, ਜ਼ਿਮੀਦਾਰ ਨੇ ਇਹਦੇ ਵਿੱਚ ਕੋਈ ਇਹ ਨਾ ਸਮਝ ਲੈਣਾ ਵੀ ਬਚਨ ਕਰਤਾ ਸੰਤਾਂ ਨੇ ਵੀ ਕਰਾਮਾਤ ਵਰਤ ਗਈ ਜੀ, ਬਾਬੇ ਕਹਿੰਦੇ ਅਨਾਜ ਮੰਡੀ ਭਰ ਜੂ ਤੇ ਭਰ ਗਈ ਸਾਡੀ ਸਾਰੀ। ਇਹ ਨਹੀਂ, ਜ਼ਿਮੀਦਾਰ ਜਿਹੜਾ ਹੁੰਦਾ ਨਾ ਉਹ ਵੱਟਾਂ 'ਤੇ ਖੜ ਕੇ ਹਿਸਾਬ ਲਾ ਲੈਂਦਾ, ਪੂਲੀਆਂ ਨੂੰ ਗਿਣ ਕੇ ਭਰੇ ਗਿਣ ਕੇ ਦੱਸ ਦਿੰਦਾ ਵੀ ਇੰਨੇ ਮਣ ਨਿਕਲੂ ਆਖੋ ਸਤਨਾਮ। ਹੁਣ ਮੇਰਾ ਵੀ ਰੋਜ਼ ਦਾ ਹੀ ਕੰਮ ਆ, ਮੈਂ ਵੇਖਦਾ ਹੀ ਹਾਂ ਵੀ ਅੱਜ ਇੰਨੀ ਸੰਗਤ, ਕੱਲ੍ਹ ਨੂੰ ਇੰਨੀ ਅਤੇ ਪਰਸੋਂ ਇੰਨੀ, ਪਤਾ ਹੀ ਹੈ। ਇਹ ਕਰਾਮਾਤ ਨਹੀਂ ਕੋਈ, ਨਾ ਇਹਨੂੰ ਬਚਨ ਮੰਨ ਲੈਣਾ। ਮੈਂ ਤਾਂ ਦਾਸ ਹਾਂ ਸਾਰਿਆਂ ਦਾ, ਮਹਾਰਾਜ ਦੀ ਕਿਰਪਾ ਹੈ। ਇਹ ਨਾ ਕੋਈ ਸੋਚੇ ਵੀ ਕਰਾਮਾਤ ਹੋ ਗਈ ਜੀ, ਬਾਬੇ ਕਹਿੰਦੇ ਹੋ ਗਈ ਕਿਰਪਾ ਤਾਂ ਹੋ ਗਈ, ਇਹ ਨਹੀਂ। ਸਤਿਗੁਰਾਂ ਦਾ ਦਰਬਾਰ ਹੈ ਅਤੇ ਮੈਨੂੰ ਪਤਾ ਜਿੱਥੇ ਸਤਿਗੁਰੂ ਜਾਣ ਉੱਥੇ ਸੰਗਤਾਂ 'ਤੇ ਆਉਂਦੀਆਂ ਹੀ ਨੇ, ਮਗਰ ਹੀ ਆ ਜਾਣੀਆਂ ਸੰਗਤਾਂ ਪਿਆਰ ਵਿੱਚ। ਆਓ, ਸਤਿਗੁਰਾਂ ਨੇ ਕਿਰਪਾ ਕੀਤੀ, ਜਿੱਥੇ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ ਉੱਥੇ ਨਾਲ ਮਹਾਂਪੁਰਸ਼ ਵੀ ਆਏ ਨੇ, ਜੋ ਬਾਬਾ ਧੰਨਾ ਸਿੰਘ ਜੀ ਬੜੂੰਦੀ ਤੋਂ, ਸੰਤ ਬਾਬਾ ਮਹਾਂਪੁਰਸ਼ ਜਿਹੜੇ ਨੇ ਜੰਗੀਰ ਸਿੰਘ ਜੀ, ਜੋ ਕਿ ਬੜੂੰਦੀ ਵਾਲੇ ਮਹਾਂਪੁਰਖ ਨਾਨਕਸਰ ਵਾਲੇ, ਉਹਨਾਂ ਦੇ ਸੰਗੀ, ਉਹਨਾਂ ਦੇ ਸੇਵਕ ਬਾਬਾ ਆਨੰਦ ਸਿੰਘ ਜੀ ਦੀ, ਜਿਨ੍ਹਾਂ ਨੇ ਸੰਗਤ ਬਾਬਾ ਈਸ਼ਰ ਸਿੰਘ ਜੀ ਦੀ ਕੀਤੀ, ਉਹਨਾਂ ਮਹਾਂਪੁਰਸ਼ਾਂ ਦੇ ਅੱਗੇ ਸੇਵਕ ਬਾਬਾ ਧੰਨਾ ਸਿੰਘ ਜੀ ਆਏ ਨੇ, ਸਮੇਤ ਜਥੇ ਦੇ ਜੀ ਆਇਆਂ ਨੂੰ ਧੰਨਵਾਦ। ਚਾਰ ਦਿਨ ਮੈਂ ਅਹਿਮਦਗੜ੍ਹ ਆਇਆ, ਇਸ ਇਲਾਕੇ 'ਚ ਚਾਰੇ ਦਿਨ ਹੀ ਬਾਬਾ ਜੀ ਹਾਜ਼ਰੀ ਭਰਦੇ ਨੇ, ਤਿੰਨ ਦਿਨ, ਅਤੇ ਅੱਜ ਇੱਥੇ ਵੀ ਤਿੰਨ ਦਿਨ ਦਾ ਸਮਾਂ, ਬਾਬਾ ਜੀ ਅੱਜ ਵੀ ਆਏ ਨੇ। ਖੁਸ਼ੀ ਦੀ ਗੱਲ, ਚਾਹ ਹੋਣਾ ਚਾਹੀਦਾ ਸਾਰਿਆਂ ਨੂੰ, ਰਲ ਕੇ ਬੈਠੀਏ ਇੱਕੋ ਸਟੇਜ 'ਤੇ, ਸੰਗਤ ਵਿੱਚ ਚੰਗਾ ਲੱਗਦਾ। ਜਦੋਂ ਆਪਸ ਵਿੱਚ ਲੜਾਈਆਂ ਝਗੜੇ ਅਤੇ ਫੁੱਟ, ਫਿਰ ਉਹ ਸੋਭਾ ਨਹੀਂ ਦਿੰਦੀ ਗੱਲ, ਸੰਗਤ ਕਿੱਧਰ ਜਾਏ। ਅਗਲਾ ਕਹਿੰਦਾ ਜਦੋਂ ਪ੍ਰਚਾਰਕ ਹੀ ਲੜਦੇ ਨੇ, ਸਾਨੂੰ ਕੀ ਸੇਧ ਦੇਣਗੇ। ਆਖੋ ਸਤਨਾਮ। ਸਭ ਚੰਗੇ ਨੇ ਜਿਹੜੇ ਗੁਰੂ ਘਰ ਨਾਲ ਜੋੜ ਰਹੇ ਨੇ, ਜਿਨ੍ਹਾਂ ਨੇ ਗੁਰੂ ਦਾ ਬਾਣਾ ਪਾਇਆ, ਸਤਿਕਾਰ ਹੈ। ਮਹਾਂਪੁਰਸ਼ਾਂ ਨੇ ਇਹੀ ਸਿਖਾਇਆ, ਉਹ ਕਹਿੰਦੇ ਜੇ ਝਾੜੀ 'ਤੇ ਵੀ ਬਾਣਾ ਪਾਇਆ ਹੋਵੇ ਉਹਦਾ ਵੀ ਸਤਿਕਾਰ ਹੀ ਕਰੋ। ਬਾਣਾ ਪਾਇਆ, ਬਾਣੇ ਦਾ ਸਤਿਕਾਰ ਗੁਰੂ ਦੇ ਬਾਣੇ ਦਾ, ਇਹੀ ਹੋਣਾ ਚਾਹੀਦਾ। ਸ਼ਰਧਾ ਵੀ ਆ ਇੱਥੇ, ਗੁਰੂ ਕੱਟੜਤਾਈ ਵੀ ਹੋਵੇ, ਸ਼ਰਧਾ ਵੀ ਹੋਵੇ, ਇੰਨਾ ਗਰਮ ਨਾ ਹੋ ਜੀ ਤੇਰੇ ਕੋਲ ਆਵੇ ਹੀ ਕੋਈ ਨਾ। ਖੁਸ਼ਤ ਨਾ, ਅੰਨੀ ਸ਼ਰਧਾ ਵੀ ਨਹੀਂ ਹੋਣੀ ਚਾਹੀਦੀ। ਚੰਦਰਮਾ ਠੰਡਾ, ਜਿਹੜਾ ਜੀ ਕਰਦਾ ਉੱਥੇ ਪਹੁੰਚ ਜਾਂਦਾ, ਸੂਰਜ ਵੱਲ ਕੋਈ ਮੂੰਹ ਵੀ ਨਹੀਂ ਕਰਦਾ। ਇੰਨਾ ਗਰਮ ਵੀ ਨਹੀਂ ਹੋਣਾ ਚਾਹੀਦਾ ਵੀ ਆਵੇ ਹੀ ਨਾ ਕੋਈ। ਸੋ ਆਓ, ਮਹਾਰਾਜ ਦੀ ਕਿਰਪਾ ਹੈ, ਮਹਾਂਪੁਰਸ਼ਾਂ ਦਾ ਧੰਨਵਾਦ ਜੀ ਆਇਆਂ ਨੂੰ, ਸਾਰਿਆਂ ਨੂੰ। ਬਾਬਾ ਸੁਰਜੀਤ ਸਿੰਘ ਜੀ ਘਨੌਰੀ ਵਾਲੇ, ਹੋਰ ਵੀ ਬੇਅੰਤ ਮਹਾਂਪੁਰਸ਼, ਬਾਬਾ ਜੀ ਕਿਲੇ ਬਟੂਹੇ ਵਾਲੇ ਬੈਠੇ ਥੱਲੇ, ਹੋਰ ਵੀ ਉਹ ਬਾਬਾ ਜੀ ਨਾਲ, ਉਹਨਾਂ ਦੇ ਸਾਰਿਆਂ ਦਾ ਹੀ ਧੰਨਵਾਦ ਮਹਾਂਪੁਰਸ਼ਾਂ ਦਾ, ਜਿੱਥੋਂ ਜਿੱਥੋਂ ਸਾਰੇ ਗੁਰੂ ਦੇ ਪਿਆਰ ਵਿੱਚ ਸੰਗਤਾਂ ਵਿੱਚ ਬੈਠ ਕੇ ਆਨੰਦ ਮਾਣ ਰਹੇ ਨੇ। ਖੁਸ਼ੀ ਦੀ ਗੱਲ ਆ। ਉਹ ਸਰਬ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਵਾਰ ਸ਼ੁਕਰ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਕਿਰਪਾ ਕੀਤੀ। ਇੱਕ ਇੱਕ ਚੱਲਿਆ ਕਦਮ ਆਪ ਜੀ ਦਾ ਸਿਰ ਮੱਥੇ 'ਤੇ, ਇੰਨੀ ਗਰਮੀ ਵਿੱਚ ਵੀ ਪਹੁੰਚ ਕੇ ਹਾਜ਼ਰੀਆਂ ਭਰ ਰਹੇ ਹੋ। ਪਿਆਰ ਨਾਲ ਪੜ੍ਹੋ ਹੁਣ ਗੁਰਸਤੋਤਰ ਅਰਦਾਸ ਹੁਕਮਨਾਮੇ, ਫਿਰ ਮਹਾਰਾਜ ਅੱਗੇ ਅੱਗੇ ਜਾਣਗੇ, ਸਰਬ ਸੰਗਤਾਂ ਨੇ ਪਿੱਛੇ ਪਿੱਛੇ ਜਾਣਾ। ਪਹਿਲਾਂ ਜਾਣ ਦੀ ਕੋਈ ਖੇਚਲਾ ਨਾ ਕਰੇ। ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਗੁਰਦੁਆਰਾ ਅਕਾਲ ਪ੍ਰਕਾਸ਼ ਹੈ, ਉੱਥੇ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਪਹੁੰਚਣ ਦੀ ਕਿਰਪਾਲਤਾ ਕਰਿਓ। 205 ਦੇ ਨਾਂ ਨੇ, ਬਸ ਹੁਣ ਵਧਣ 'ਤੇ ਹੀ ਆ ਕੰਮ। ਬੇਨਤੀ ਆ ਭਾਈ, ਇੰਨੀ ਸੰਗਤ ਬੈਠੀ ਆ, ਸਾਰੇ ਅੰਮ੍ਰਿਤਧਾਰੀ ਨਹੀਂ, ਕਾਂਗਿਆਰੀ ਜ਼ਿਆਦਾ, 30% 35% ਅੰਮ੍ਰਿਤਧਾਰੀ ਨੇ, ਬਾਕੀ ਕਾਂਗਿਆਰੀ ਜ਼ਿਆਦਾ। ਅਤੇ ਬੇਨਤੀ ਹੈ, ਅੰਮ੍ਰਿਤ ਛਕੋ, ਨਾਮ ਲਿਖਾਓ, ਕੱਲ੍ਹ ਨੂੰ ਵੱਧ ਤੋਂ ਵੱਧ ਝਾੜ ਨਿਕਲੇ, ਫਿਰ ਦੀਵਾਨ ਪੱਕੇ ਇਸ ਇਲਾਕੇ 'ਚ ਆਉਣ ਨੂੰ ਜੀ ਵੀ ਕਰਕੇ ਚੱਲੀਏ। ਫਿਰ ਜਿੱਥੇ ਕੋਈ ਖਰੀਦਦਾਰੀ ਨਾ ਹੋਵੇ ਉੱਥੇ ਕੀ ਲੈਣ ਆਉਣਾ। ਇਹ ਸਟੇਜ 'ਤੇ ਹਰੇਕ 'ਤੇ ਬੇਨਤੀ ਕਰਦਾ ਹੁੰਦਾ, ਬਜਾਜੀ ਵਾਲਾ ਆਉਂਦਾ ਪਿੰਡਾਂ ਵਿੱਚ ਲੈ ਕੇ ਕੱਪੜਾ, ਰੌਲਾ ਪਾਉਂਦਾ, ਕੱਪੜਾ ਲੈ ਲਓ, ਕੱਪੜਾ ਕਈਆਂ ਬੀਬੀਆਂ ਨੇ ਲੈਣਾ ਤਾਂ ਹੁੰਦਾ ਨਹੀਂ, ਬਾਹਰ ਲੈਣਗੇ ਉਹਨੂੰ, ਬਹਿ ਜਾ, ਉਹ ਆ ਕੇ ਥਾਣ ਖੋਲੀ ਜਾਂਦਾ, ਖੋਲੀ ਜਾਂਦਾ, ਖੋਲੀ ਜਾਂਦਾ, ਕਿਹੜਾ ਲੈਣਾ ਬੀਬੀ, ਕਹਿੰਦੇ ਲੈਣਾ ਤਾਂ ਆਇਆ ਨਹੀਂ, ਵੇਖਣਾ ਹੀ ਸੀ ਵੀ ਨਵੇਂ ਰਿਵਾਜ ਦਾ ਵੀ ਆਇਆ। ਘੰਟਾ ਖੋਲਣ 'ਤੇ ਲੱਗ ਜਾਂਦਾ, ਘੰਟਾ ਫਿਰ ਉਹਨੂੰ ਸਮੇਟਣ 'ਤੇ ਲੱਗ ਜਾਂਦਾ, ਮੁੜ ਕੇ ਉਹ ਪਿੰਡ ਵੱਲ ਮੂੰਹ ਨਹੀਂ ਕਰਦਾ, ਕਹਿੰਦੇ ਇਹ ਤਾਂ ਐਵੇਂ ਹੀ ਵੇਖਣ ਵਾਲੀ ਨੇ, ਖਰੀਦਦਾਰ ਕੋਈ। ਖਰੀਦਦਾਰ ਕੋਈ ਵਿਰਲਾ ਹੀ ਹੁੰਦਾ। ਸਾਧ ਸੰਗਤ ਜੀ, ਜੇ ਹੁਣ ਅਸੀਂ ਤੁਹਾਡੇ ਚਰਨਾਂ 'ਚ ਆਏ ਹਾਂ ਨਾ, ਇੰਨੇ ਜਣੇ ਫਿਰਦੇ ਨੇ ਇਕੱਠੇ ਹੋਏ, ਇਸੇ ਵਾਸਤੇ ਵੀ ਅੰਮ੍ਰਿਤ ਛਕੋ। ਤੇ ਜੇ ਹੁਣ ਕੋਈ ਗਾਹਕ ਹੀ ਨਾ ਹੋਵੇ ਤੇ ਸਾਡਾ ਵੀ ਜੀ ਕਹਿੰਦਾ ਛੱਡੋ ਜੀ, ਪਰਾ ਫਿਰ ਕੀ ਲੈਣਾ ਇੱਥੇ ਜਾ ਕੇ, ਕਿਤੇ ਹੋਰ ਲਾ ਲਓ ਦੁਆ, ਨੰਬਰ ਤੇ ਛਕੇਗਾ ਕੋਈ, ਸਮਾਂ ਤੇ ਓਨਾ ਹੀ ਲੱਗਣਾ। ਤੇ ਸਾਧ ਸੰਗਤ ਮਹਾਰਾਜ ਦੀ ਕਿਰਪਾ ਨਾਲ ਜੇ ਹੁਣ 205 ਦੇ ਨਾਂ ਨੇ, ਕੱਲ ਨੂੰ ਪਤਾ ਲੱਗੇ ਵੀ ਸਮਾਗਮ ਹੋਇਆ ਹੈ, ਚਾਹ ਸਾਡੇ ਅੰਦਰ, ਅਸੀਂ ਵੀ ਗੁਰੂ ਦੇ ਬਣਨਾ ਹੈ, ਅਸੀਂ ਵੀ ਦਰ ਦਰ ਦਾ ਫਿਰਨਾ ਛੱਡਣਾ ਹੈ, ਅਸੀਂ ਵੀ ਸਤਿਗੁਰਾਂ ਨੂੰ ਮੁੱਖ ਰੱਖਣਾ ਹੈ। ਠੀਕ ਆ, ਰਿਸ਼ਤੇਦਾਰੀਆਂ ਰਹਿਣਾ ਘਰ 'ਚ ਆ, ਬੱਚਿਆਂ ਨਾਲ ਪਿਆਰ ਆ, ਸਾਡਾ ਗੁਰੂ ਨਾਲ ਸਭ ਤੋਂ ਵੱਧ ਪਿਆਰ ਆ। ਜੇ ਬੱਚਿਆਂ ਪਿੱਛੇ ਮੈਂ ਲੜਨਾ ਤੇ ਗੁਰੂ ਵਾਸਤੇ ਵੀ ਮੇਰੀ ਜਾਨ ਹਾਜ਼ਰ ਹੈ। ਸਵਾਓ ਮਹਾਰਾਜ ਮਿਹਰ ਕਰਨ, ਧੰਨ ਭਾਗ ਸਾਰਿਆਂ ਦੇ, ਪਹੁੰਚ ਕੇ ਹਾਜ਼ਰੀਆਂ ਭਰ ਰਹੇ ਹੋ। ਇੱਕੋ ਹੀ ਦੀਵਾਨ ਆਪਣਾ ਕੱਲ ਦਾ ਬਾਕੀ ਰਹਿ ਗਿਆ, ਲਾਹਾ ਲਓ ਸਮੇਂ ਨਾਲ ਪਹੁੰਚ ਕੇ, ਹੋਈਆਂ ਭੁੱਲਾਂ ਦੀ ਖਿਮਾ। ਹਾਂ, ਸ੍ਰੀ ਵਾਹਿਗੁਰੂ।